ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਸਤਿਗੁਰਾਂ ਦੇ ਚਰਨਾਂ 'ਚ ਸੀਸ ਨਵਾਓ, ਮਨ ਇਕਾਗਰ ਕਰੋ, ਗੱਜ ਕੇ ਫਤਿਹ ਬੁਲਾਓ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਪਾਰ ਰਹਿਮਤ ਹੋਈ, ਕਾਫੀ ਸਮੇਂ ਤੋਂ ਆਪ ਸਰਬ ਸੰਗਤਾਂ ਬੜੇ ਆਨੰਦ ਵਿੱਚ ਜੋ ਕੀਰਤਨ ਭਗਤੀ ਨਾਲ ਜੁੜ ਬੈਠੇ ਹੋ, ਬੜਾ ਆਨੰਦ ਵਰਸ ਰਿਹਾ ਸੀ। ਇਕਾਗਰਤਾ ਬਣਾਉਣ ਦਾ ਯਤਨ ਕਰੋ, ਜਿਤਨਾ ਸਮਾਂ ਰਹਿੰਦਾ ਮਰ ਦੇ ਚਰਨਾਂ ਵਿੱਚ ਹਾਜ਼ਰੀ ਭਰੀਏ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਸਮੂਹ ਨਗਰ ਨਿਵਾਸੀ ਪਿੰਡ ਮਰਦੈੜੀ ਦੀ ਸਾਧ ਸੰਗਤ ਦਾ ਮਹਾਨ ਉਪਰਾਲਾ, ਜਿਨ੍ਹਾਂ ਨੇ ਰਲ ਮਿਲ ਕੇ ਮਹਾਨ ਸੇਵਾ ਔਰ ਸਿਮਰਨ ਦੇ ਕੁੰਭ ਰਚੇ ਨੇ। ਭੋਜਨ ਲੰਗਰ ਪ੍ਰਸ਼ਾਦਾ, ਤਨ ਦੀ ਖੁਰਾਕ, ਔਰ ਦੂਸਰੇ ਪਾਸੇ ਭਜਨ ਅਖੰਡ ਕੀਰਤਨ, ਤਿੰਨ ਭੋਜਨ ਚੂਰਾ, ਮਨ ਦੀ ਖੁਰਾਕ, ਤਨ ਨੂੰ ਵੀ ਭੋਜਨ ਮਿਲੇ ਔਰ ਮਨ ਨੂੰ ਵੀ ਭੋਜਨ ਮਿਲੇ। ਮਨ ਦਾ ਭੋਜਨ ਭਜਨ ਹੈ, ਕੀਰਤਨ ਮਨ ਦੀ ਖੁਰਾਕ ਹੈ, ਅਤੇ ਸਤਿ ਸੰਗਤ ਜੀ ਦੁਨਿਆਵੀ ਪਦਾਰਥ ਉਹ ਤਨ ਦੀ ਖੁਰਾਕ ਹਨ। ਤਨ ਰੋਜ਼ ਰੱਜ ਜਾਂਦਾ, ਮਨ ਭੁੱਖ ਹੈ, ਅਤੇ ਰੱਜਣਾ ਕਦੋਂ ਹੈ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇਹੋ ਨਾਮ ਸੰਤੋਖੀਆ, ਉੱਤਰ ਹੈ ਮਨ ਕੀ, ਮਨ ਦੀ ਭੁੱਖ ਤੇ ਫਿਰ ਲੈਣੀ ਹੈ। ਜਦੋਂ ਮਨ ਨੂੰ ਮਨ ਦੀ ਖੁਰਾਕ ਮਿਲੇਗੀ, ਤੇ ਮਨ ਦੀ ਖੁਰਾਕ ਹੈ ਕੀਰਤਨ। ਸੋ ਆਪ ਕਾਫੀ ਸਮੇਂ ਤੋਂ ਕਲਯੁਗ ਮੈਂ ਕੀਰਤਨ ਪ੍ਰਧਾਨ, ਗੁਰਮੁਖ ਜਪੀਐ ਲਾਏ ਧਿਆਨਾ, ਆਪ ਤਰੇ ਸਗਲੇ ਕੁਲ ਤਾਰੇ, ਹਰ ਦਰਗਹ ਪਤ ਸਿਉ ਜਾਏਂਦਾ। ਕੀਰਤਨ ਨਾਲ ਅਸੀਂ ਕਰਤੇ ਨੂੰ ਮਿਲਣਾ, ਤੇ ਜੇ ਕੀਰਤਨ ਨੂੰ ਕਿਰਤ ਬਣਾ ਲਿਆ ਫਿਰ ਸੰਸਾਰ ਦੀ ਖੁਸ਼ੀ ਤੇ ਮਿਲ ਜੂ, ਪਰ ਨਿਰੰਕਾਰ ਦੀ ਖੁਸ਼ੀ, ਕਿਉਂਕਿ ਕਿਰਤ ਬਣਾ ਲਿਆ ਭਾਵ ਕੇਵਲ ਤੇ ਕੇਵਲ ਮਾਇਆ ਇਕੱਠੀ ਕਰਨੀ ਹੀ, ਪੈਸਾ ਇਕੱਠਾ ਕਰਨਾ ਹੀ ਬਣਾ ਲਿਆ, ਉਹ ਕਿਰਤ ਬਣ ਗਈ। ਕੀਰਤਨ ਦਾ ਅਰਥ ਹੈ ਕਿਰਤ ਕਰਤੇ ਨੂੰ ਮਿਲਣਾ, ਕੀਰਤਨ ਭਗਤੀ ਨਾਲ ਕਰਤੇ ਨਾਲ ਜੁੜਨਾ। ਤੇ ਜੇ ਕੀਰਤਨ ਨੂੰ ਕਿਰਤ ਬਣਾ ਲਿਆ, ਮਾਇਆ ਮਿਲ ਜੂ, ਪੈਸਾ ਮਿਲ ਜੂ, ਗੱਡੀਆਂ ਮਿਲ ਜਾਣਗੀਆਂ, ਕੋਠੀਆਂ ਮਿਲ ਜਾਣਗੀਆਂ, ਗੱਡੀਆਂ ਬੱਸਾਂ ਸਭ ਕੁਛ ਬਣ ਜਾਣਗੀਆਂ, ਪਰ ਗੁਰੂ ਦੀ ਖੁਸ਼ੀ ਤੇ ਨਹੀਂ ਨਾ ਮਿਲਣੀ। ਦਰਗਾਹ ਵਿੱਚ ਜਗ੍ਹਾ ਥੋੜਾ ਮਿਲਣੀ ਹੈ, ਇੱਥੇ ਤੇ ਸਤਿਗੁਰ ਸੇਤੀ ਰਤਿਆਂ ਦਰਗਹ ਪਾਈਐ। ਕਰਮ ਧਰਮ ਪਾਖੰਡ ਜੋਧੀ ਸੈ, ਤਿੰਨ ਜਮ ਜਾ ਗਾਤੀ ਲੁੱਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਕਰਮ ਧਰਮ ਪਾਖੰਡ ਜੋ ਦੀਸੈ, ਜਿਹੜੀ ਚੀਜ਼ ਦਿਸਣ ਵਾਲੀ ਹੋਵੇ ਉਹ ਲੁੱਟੀ ਜਾ ਸਕਦੀ ਹੈ। ਕੋਈ ਚੋਰ ਸਾਡੇ ਘਰ 'ਚ ਆ ਜਾਵੇ, ਉਹ ਸਾਧ ਸੰਗਤ ਜੀ ਗਹਿਣੇ ਚੁਰਾ ਕੇ ਲਿਜਾ ਸਕਦਾ, ਪੈਸੇ ਚੁਰਾ ਕੇ ਲਿਜਾ ਸਕਦਾ, ਹੋਰ ਵੀ ਪਦਾਰਥ ਬੜੇ ਨੇ, ਕੱਪੜੇ ਚੁਰਾ ਕੇ ਲਿਜਾ ਸਕਦਾ, ਕੋਈ ਸਮਾਨ ਘਰ ਦੇ ਵਿੱਚ ਪਿਆ ਹੋਵੇ, ਭਾਵੇਂ ਲੱਕੜੀ ਦਾ ਹੋਵੇ ਭਾਵੇਂ ਲੋਹੇ ਦਾ ਹੋਵੇ, ਉਹ ਸਮਾਨ ਚੁਰਾ ਕੇ ਲਿਜਾ ਸਕਦਾ। ਪਰ ਸਾਧ ਸੰਗਤ ਜੀ ਜੇ ਕਿਸੇ ਨੇ ਮੈਟ੍ਰਿਕ ਕੀਤੀ ਹੈ, ਉਹ ਮੈਟ੍ਰਿਕ ਦੀ ਪੜ੍ਹਾਈ ਚੁਰਾ ਕੇ ਲਿਜਾ ਸਕਦਾ? ਨਹੀਂ ਲਿਜਾ ਸਕਦਾ। ਬੀ ਏ ਦੀ ਪੜ੍ਹਾਈ ਚੁਰਾ ਕੇ ਨਹੀਂ ਲਿਜਾ ਸਕਦਾ, ਐਮ ਏ ਦੀ ਪੜ੍ਹਾਈ ਚੁਰਾ ਕੇ ਨਹੀਂ ਲਿਜਾ ਸਕਦਾ, ਕਿਉਂਕਿ ਉਹ ਚੀਜ਼ ਚੁਰਾ ਸਕਦਾ ਜਿਹੜੀ ਚੀਜ਼ ਦਾ ਸੰਪਰਕ ਤਨ ਨਾਲ ਹੈ, ਉਹ ਚੀਜ਼ ਚੋਰੀ ਕੀਤੀ ਜਾ ਸਕਦੀ ਹੈ, ਔਰ ਜਿਹੜੀ ਚੀਜ਼ ਦਾ ਸੰਪਰਕ ਮਨ ਨਾਲ ਹੈ ਉਹ ਚੀਜ਼ ਚੋਰੀ ਨਹੀਂ ਕੀਤੀ ਜਾ ਸਕਦੀ। ਸਤਿ ਸੰਗਤ ਜੀ ਕੋਈ ਵੀ ਚੀਜ਼ ਹੈ, ਦਾਸ ਅੱਗੇ ਵੀ ਬੇਨਤੀ ਕਰਦਾ ਰਹਿੰਦਾ ਬਈ ਜਿਹੜੀ ਚੀਜ਼ ਦਿਸਦੀ ਹੈ, ਕਈ ਵਾਰੀ ਕੋਈ ਥਾਣੇ ਰਿਪੋਰਟ ਕਰ ਦੇਵੇ, ਪੁਲਿਸ ਵਾਲੇ ਫੜ ਕੇ ਲੈ ਜਾਣ, ਪਿੰਡਾਂ ਵਿੱਚ ਗੱਡੀਆਂ ਆਉਂਦੀਆਂ ਰਹਿੰਦੀਆਂ ਨੇ, ਪੁਲਿਸ ਆ ਗਈ ਵੀ ਫਲਾਣੇ ਨੂੰ ਲੈ ਗਏ ਫੜ ਕੇ, ਫਲਾਣੇ ਨੂੰ ਲੈ ਗਏ, ਪੁਲਿਸ ਵਾਲੇ ਫੜ ਕੇ ਲੈ ਜਾਂਦੇ ਨੇ। ਕਈ ਵਾਰੀ ਹੁਣ ਉਹ ਚਲੇ ਜਾਂਦੇ ਜਾਂਦੇ ਪੈਟਰੋਲ ਪੰਪ ਤੇ ਗੱਡੀ ਲਾ ਦੇਣ, ਕਹਿ ਦੇਣ ਲੈ ਵੀ ਟੈਂਕੀ ਫੁੱਲ ਕਰਾ ਦੇ, ਕਰਾਉਣੀ ਪਊ, ਜਿਹੜੀ ਛਾਪ ਪਾਈ ਹੋਵੇ ਕਈ ਵਾਰੀ ਉਹ ਵੀ ਲੁਹਾ ਲੈਂਦੇ। ਸਾਰੇ ਪੁਲਿਸ ਵਾਲੇ ਵੈਸੇ ਇੱਕੋ ਜਿਹੇ ਨਹੀਂ ਹੁੰਦੇ, ਪਰ ਫਿਰ ਵੀ ਬਹੁਤਾ ਸਮਾਂ ਐਸਾ ਹੈ ਵੀ ਚੱਲ ਬਈ ਕਿਆ ਪਤਾ ਚੱਲਦੇ ਚੱਲਦੇ ਗੱਡੀ ਠੇਕੇ ਤੇ ਲਾ ਦੇਣ, ਕਹਿ ਦੇਣ ਵੀ ਲੈ ਕੇ ਦੇ ਬੋਤਲ, ਤੇ ਜਿਹੜਾ ਹੁਣ ਫੜਿਆ ਥਾਣੇ ਤੋਂ ਥਾਣੇ ਤੱਕ ਪਹੁੰਚਣ ਤੋਂ ਪਹਿਲਾਂ ਪਹਿਲਾਂ ਉਹਦੀ ਸਾਰੀ ਜੇਬ ਖਾਲੀ ਕਰਾ ਲੈਂਦੇ ਆ, ਸਾਰੀ ਜੇਬ ਖਾਲੀ ਕਰਾ ਲੈਂਦੇ ਆ, ਛਾਪ ਵੀ ਲੁਹਾ ਲਈ, ਉਹਨੇ ਕੋਈ ਸੋਨੇ ਦੀ ਹੋਰ ਚੀਜ਼ ਪਾਈ ਹੈ ਉਹ ਵੀ ਲੁਹਾ ਲਈ। ਉਹ ਸਾਧ ਸੰਗਤ ਜੀ ਪੁਲਿਸ ਵਾਲੇ ਕਹਿ ਲਓ ਥਾਣੇ 'ਚ ਪਹੁੰਚਣ ਤੋਂ ਪਹਿਲਾਂ ਪਹਿਲਾਂ ਉਹ ਸਾਧ ਸੰਗਤ ਜੀ ਛਾਪ ਲੁਹਾ ਸਕਦੇ ਆ, ਬਟਵਾ ਲੈ ਸਕਦੇ ਆ, ਹੋਰ ਵੀ ਸਭ ਕੁਝ ਲਾ ਸਕਦੇ ਹੈ, ਪਰ ਕੋਈ ਐਸਾ ਹੈ ਜਿਹੜਾ ਪੜ੍ਹਾਈ ਚੁਰਾ ਸਕੇ? ਜੇ ਕਿਸੇ ਨੇ ਪੜ੍ਹਾਈ ਕੀਤੀ ਹੈ ਉਹ ਡਿਗਰੀ ਨੂੰ ਨਹੀਂ ਕੋਈ ਖੋਜ ਸਕਦਾ, ਕਿਉਂਕਿ ਉਹ ਮਨ ਦਾ ਵਿਸ਼ਾ ਬਿਲਕੁਲ ਇਸੇ ਤਰ੍ਹਾਂ ਭੇਜਦਾ ਹੈ ਸੁਨੇਹਾ ਪੁਲਿਸ ਵਾਲੇ ਲੈ ਕੇ ਆਉਂਦੇ ਨੇ, ਸਿਪਾਹੀ ਲੈ ਕੇ ਆਉਂਦੇ ਨੇ, ਪਰ ਭੇਜਣ ਵਾਲਾ ਤੇ ਕੋਈ ਹੋਰ ਹੀ ਹੁੰਦਾ। ਉਹ ਤੇ ਥਾਣੇ 'ਚ ਬੈਠਾ, ਜਾਂ ਥਾਣੇਦਾਰ ਭੇਜੂਗਾ, ਆਊਗਾ ਹੌਲਦਾਰ, ਜਾਂ ਕੋਈ ਹੋਰ ਪੁਲਿਸ ਵਾਲੇ ਨਾਲ ਆਉਣਗੇ। ਭੇਜਣਾ ਧਰਮਰਾਜ ਨੇ ਤੇ ਆਉਣਾ ਕਿਹਨਾਂ ਨੇ ਹੈ? ਜਮਦੂਤਾਂ ਨੇ। ਭੇਜਣਾ ਤੇ ਧਰਮਰਾਜ ਨੇ ਹੈ, ਲੈਣ ਆਉਣਗੇ ਜਮਦੂਤ, ਤੇ ਕੀ ਲੁੱਟ ਲੈਣਗੇ? ਕਰਮ ਧਰਮ ਪਾਖੰਡ ਜੋ ਦਿਸੈ, ਜਿਹੜੀ ਚੀਜ਼ ਦਿਸਣ ਵਾਲੀ ਹੈ। ਅਸੀਂ ਖੰਡ ਪਾਠ ਕਰਾਉਂਦੇ ਹਾਂ, ਲੋਕਾਂ ਨੂੰ ਦਿਸਦਾ ਹੈ। ਅਸੀਂ ਪੱਖਾ ਦਿੱਤਾ ਉੱਤੇ ਨਾਂ ਲਿਖਾਇਆ, ਉਹ ਵੀ ਲੋਕਾਂ ਨੂੰ ਦਿਸਦਾ ਹੈ। ਪਾਲਕੀ ਦਿੱਤੀ ਹੈ ਉੱਤੇ ਨਾਂ ਲਿਖਾਇਆ, ਉਹ ਵੀ ਲੋਕਾਂ ਨੂੰ ਬੋਲ ਪੋ, ਉਹ ਵੀ ਲੋਕਾਂ ਨੂੰ ਦਿਸਦਾ ਹੈ। ਉਹ ਜਿਹੜੀ ਵੀ ਚੀਜ਼ ਹੈ, ਜੇ ਕੋਈ ਸਾਧ ਸੰਗਤ ਜੀ ਸਮਾਨ ਦੇ ਦਿੱਤਾ ਗੁਰਦੁਆਰੇ, ਪੱਖਾ ਦੇ ਦਿੱਤਾ, ਜੇ ਕੋਈ ਹੋਰ ਚੀਜ਼ ਦੇ ਦਿੱਤੀ ਉੱਤੇ ਨਾਂ ਲਿਖਾ ਤਾ, ਉਹ ਦਿਸਦਾ ਹੈ। ਪਰ ਜੇ ਕੋਈ ਬੰਦਾ ਸਵੇਰੇ ਉੱਠ ਕੇ 2 ਘੰਟੇ ਨਾਮ ਜਪਦਾ, ਉਹ ਤੇ ਨਹੀਂ ਨਾ ਦਿਸਦਾ। ਉਹ ਤੇ ਨੀ ਕਿਸੇ ਨੇ ਵੇਖਿਆ ਵੀ ਘਰ ਬਹਿੰਦਾ ਚੌਂਕੜਾ ਮਾਰਦਾ, 2 ਘੰਟੇ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਕਰਦਾ, ਉਹ ਤੇ ਨਹੀਂ ਦਿਸਦਾ। ਸਾਧ ਸੰਗਤ ਜੀ ਜਿਹੜੀ ਚੀਜ਼ ਦਿਸਦੀ ਹੈ ਨਾ, ਸਾਡੇ ਕਰਮ ਧਰਮ ਜਿਹੜੇ ਦਿਸਦੇ ਨੇ, ਉਹ ਸਤਿਗੁਰ ਕਹਿੰਦੇ ਉਹ ਤੇ ਜਮਦੂਤਾਂ ਨੇ ਰਾਹ 'ਚ ਹੀ ਲੁੱਟ ਲੈਣੇ, ਉਹ ਤੇ ਰਸਤੇ 'ਚ ਹੀ ਲੁੱਟ ਲੈਣੇ ਨੇ, ਉਹਦਾ ਫਲ ਨਹੀਂ ਮਿਲਣਾ। ਮਤ ਸੋਚੋ, ਮਹਾਰਾਜ ਕਹਿੰਦੇ ਕਰਮ ਧਰਮ ਪਾਖੰਡ ਜੋ ਦਿਸੈ, ਦਿਸਣ ਵਾਲੀਆਂ ਚੀਜ਼ਾਂ ਤੇ ਰਾਹ 'ਚ ਹੀ ਲੁੱਟ ਲੈਣੀਆਂ ਨੇ। ਇਸ ਕਰਕੇ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ। ਨਿਰਵਾਣ ਕੀਰਤਨ, ਮਨ ਵਿੱਚ ਕੋਈ ਭਾਵਨਾ ਨਾ ਹੋਵੇ, ਮਨ ਵਿੱਚ ਕੋਈ ਮੰਗ ਨਾ ਹੋਵੇ, ਮਨ ਵਿੱਚ ਕੋਈ ਇੱਛਾ ਨਾ ਹੋਵੇ, ਉਹ ਸਾਧ ਸੰਗਤ ਜੀ ਜਦੋਂ ਕੀਰਤਨ ਇੱਕ ਨਿਮਖ ਮਾਤਰ ਹੀ ਹੋ ਗਿਆ ਨਾ, ਕਿਤੇ ਮਨ ਜੁੜ ਕੇ ਹੋ ਗਿਆ, ਤੇ ਮਹਾਰਾਜ ਕਹਿੰਦੇ ਨਿਮਕ ਸਿਮਰਤ ਜਿਤ ਛੁੱਟੈ। ਜਮਾਂ ਦੀਆਂ ਮਾਰਾਂ ਤੋਂ ਛੁੱਟ ਜਾਵਾਂਗੇ, ਜਮਾਂ ਦੀਆਂ ਮਾਰਾਂ ਤੋਂ ਇਕਾਗਰਤਾ ਬਣਾ ਕੇ। ਸੋ ਸਾਧ ਸੰਗਤ ਜੀ, ਦਿਸਣ ਵਾਲੀ ਚੀਜ਼ ਲੁੱਟੀ ਜਾ ਸਕਦੀ ਹੈ, ਪਰ ਇਕਾਗਰਤਾ ਬਣਾ ਕੇ ਮਹਾਰਾਜ ਦੇ ਚਰਨਾਂ ਨਾਲ ਜਿਹੜਾ ਆਹ ਸਮਾਂ, ਇਹਨਾਂ ਨੂੰ ਜਮਦੂਤ ਨਹੀਂ ਲੁੱਟ ਸਕਦੇ। ਜਿਹੜਾ ਅਸੀਂ ਅੰਮ੍ਰਿਤ ਵੇਲੇ ਬਹਿ ਕੇ ਚੌਂਕੜਾ ਮਾਰ ਕੇ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਕਰਾਂਗੇ, ਉਹਨੂੰ ਜਮਦੂਤ ਨਹੀਂ ਲੁੱਟ ਸਕਦੇ। ਇਸ ਕਰਕੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਸਮਾਂ ਦਿੱਤਾ, ਤੇ ਆਓ ਫਿਰ ਇਕਾਗਰਤਾ ਬਣਾ ਕੇ ਮਨ ਜੋੜ ਕੇ ਮਹਾਰਾਜ ਦੇ ਚਰਨਾਂ ਵਿੱਚ ਬੈਠੀਏ, ਤਾਂ ਜੋ ਸਮੇਂ ਔਰ ਸਵਾਸਾਂ ਤੋਂ ਪੂਰਾ ਪੂਰਾ ਲਾਹਾ ਲਿਆ ਜਾ ਸਕੇ। ਬੜੇ ਲੋਕ ਨੇ, ਮੈਂ ਕੱਲ ਵੀ ਪਿੰਡ ਵਿੱਚ ਗਿਆ, ਕਈ ਘਰਾਂ ਵਿੱਚ ਬਾਬਾ ਅੰਮ੍ਰਿਤ ਛਕ ਲਾ, ਅਗਲੇ ਸਾਲ ਦੁਆਨ ਲੱਗਣਗੇ ਜੀ, ਫੇਰ ਛਕ ਲੈਂਗੇ ਅਗਲੇ ਸਾਲ। ਕਿਆ ਪਤਾ ਤੂੰ ਨਾ ਹੋਵੇਂ, ਕਿਆ ਪਤਾ ਅਸੀਂ ਕੀਰਤਨ ਕਰਨ ਵਾਲੇ ਹੀ ਨਾ ਹੋਈਏ, ਕਿਆ ਪਤਾ ਕਿੰਨੇ ਚੱਲ ਜਾਣਾ ਆਪਣੇ 'ਚ, ਕੋਈ ਪਤਾ ਹੈ? ਸਾਧ ਸੰਗਤ ਜੀ, ਨਾ ਕਰਾਉਣ ਵਾਲੇ ਕਈ ਵਾਰੀ ਕਰਾਉਣ ਵਾਲੇ ਨਹੀਂ ਹੁੰਦੇ, ਕਈ ਵਾਰੀ ਕਰਨ ਵਾਲੇ ਨਹੀਂ ਹੁੰਦੇ। ਕੀਰਤਨ ਕਰਨ ਵਾਲੇ ਚਲੇ ਜਾਣ ਫੇਰ ਭਾਈ, ਪਰ ਜੇ ਆਪਾਂ ਚੱਲ ਗਏ ਆਪਾਂ ਮੁੜ ਕੇ ਆ ਜਾਵਾਂਗੇ। ਦੀਵਾਨ ਲਾਉਣ ਵਾਲੇ ਤੇ ਹੋਰ ਵੀ ਬਥੇਰੇ ਆ ਜਾਣਗੇ, ਹੋਰ ਲਾ ਜਾਣਗੇ, ਪਰ ਸਾਧ ਸੰਗਤ ਜੀ ਜੇ ਆਪਾਂ ਕਹਿੰਦੇ ਅਗਲੇ ਸਾਲ ਛਕ ਲਾਂਗੇ, ਕਿਆ ਪਤਾ ਕਿੱਥੇ ਜਾ ਕੇ ਸਰੀਰ ਰੂਪੀ ਠੀਕਰੇ ਨੇ ਫੁੱਟ ਜਾਣਾ ਅਗਲੇ ਸਾਲ ਹੋਈਏ ਕੇ। ਉਹ ਸਾਨੂੰ ਤੇ ਕੱਲ ਦਾ ਪਤਾ ਵੀ ਕੱਲ ਨੂੰ ਆਪਾਂ ਹੋਵਾਂਗੇ, ਕੱਲ ਨੂੰ ਆਪਾਂ ਹੋਣਾ ਕਿ ਨਹੀਂ ਹੋਣਾ। ਇੱਥੇ ਤੇ ਹਰ ਜਪਦੇ ਆਖੇ ਨੇ ਢਿੱਲਣਾ ਕੀ ਜਈ ਮੇਰੀ ਜ਼ਿੰਦੜੀ ਏ, ਮਤ ਕਹਿ ਜਪ ਹੈ ਸੋ ਆਵੇ ਕਿ ਨਾ ਆਵੇ, ਨਾ ਕੋਈ ਪਤਾ ਨਹੀਂ। ਇਸੇ ਕਰਕੇ ਸਤਿਗੁਰ ਤੇ ਆਵਾਜ਼ਾਂ ਮਾਰਦੇ ਨੇ, ਜਾਗ ਲੈ ਹੋਰੇ ਮਨਾ, ਜਾਗ ਲੈ ਹੋ ਕਹਾਂ ਗਾਫਲ ਸੋਇਆ, ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪੈ ਮੁਰਾਰ, ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋਡ। ਸਤਿਗੁਰ ਕਿਆ ਕਹਿੰਦੇ ਭਾਈ, ਸਤਿਗੁਰ ਤੇ ਆਵਾਜ਼ਾਂ ਮਾਰਦੇ ਨੇ, ਸਤਿਗੁਰ ਤੇ ਜਗਾਉਂਦੇ ਨੇ, ਕਬੀਰ ਸੂਤਾ ਕਿਆ ਕਰੇ, ਲਾਂਬੇ ਗੋਡ ਪਸਾਰੇ, ਇੱਕ ਦਿਨ ਸੋਣਾ, ਇੱਕ ਦਿਨ ਸੋਣਾ, ਲਾਂਬੇ ਉੱਠਦਾ ਫਿਰ ਜਦੋਂ ਚੱਲ ਗਏ ਦੁਨੀਆਂ ਦੇ ਵਿੱਚੋਂ ਚੱਲ ਗਏ, ਇਹੋ ਜਿਹੀ ਨੀਂਦਰ ਸੌਂ ਜਾਣਾ, ਬਸ ਫਿਰ ਜਾਗਣਾ ਹੀ ਨਹੀਂ। ਆਵਾਜ਼ਾਂ ਮਾਰਦੇ ਆ, ਘਰ ਵਾਲੀ ਕਹਿੰਦੀ ਉੱਠ ਪੈ, ਨਹੀਂ ਉੱਠਦਾ, ਬੱਚੇ ਕਹਿੰਦੇ ਉੱਠਦਾ, ਬਾਪੂ ਉੱਠ ਪੈ, ਰੋਂਦੇ ਆ ਲੋਕ, ਆਵਾਜ਼ਾਂ ਮਾਰਦੇ, ਪਰ ਉੱਠਣਾ ਕਿਸੇ ਨੇ? जेड़े चले गए दुनिया विचों आए किते मुड़ के और उत्ता मुड़ मुड़ आउन गी गर्मी सर्दी पतझड़ बसंत मुड़ मुड़ आउंदियां रहनगियां पर सतगुर कहिंदे बंदे आ जे तू दुनिया विचों चलिया गया ते दुनिया विच मुड़ के आया कोई
मुड़ के कदे नहीं आउना मुड़ के कदे नहीं
क्या करे उठ के ना जपे मरार एक दिन सोवन होएंगो लाबे गोड़ सौ जाना है भाई एक दिन एहो जी नींदर विच सौ जाना है आवाजा मारन के घर दे रिश्तेदार साग संबंधी उठ पै उठिया कोई कदी चले जाना दुनिया दे विचों इस करके समय दी करिए संभाल सतगुरां ने बख्शिश कीती है मनुखा दे ही मिल गई सब तो वड्डी गल कई कहिंदे ने रब ने मैनू दिता की है मैं गरीब है पर सब तो वड्डी दात उस परमेश्वर दी तेनू आ मनुखा दे ही मिल गई उस साध संगत जी परमेश्वर दी किड्डी वड्डी बख्शिश है आ शरीर मिल गया ज्ञान है साध संगत जी पशुआं दा कोई जीवन है वो मझां नूं जे भुख लगदी उन्होंने केड़ा बोल के कह देना मैनू प्यास लगी है पर सतगुर कहिंदे हुण नहीं जपदा ते पशु ते तेनू भी बनना ही पैना चार पांव दोए सिंह गूंग मुख तब कैसे गुण गई है हुण ते जपदा नहीं पर आ जाना समा जदों बन गया पशु कोई एहो जी जून मिल गई ते बार बार जमण मरण दे चक्कर विच पै गया ओ फिर नहीं नाम जपिया जाना होनी वेला वेले दी संभाल करिए पूरन गुरु धन गुरु ग्रंथ साहिब महाराज जो गुरुआं दे गुरु ने सतगुरां दे लड़ लग के अपना लोक और परलोक सवारीए गुरु नानक साहब तो लैके एक तो गल शुरू होई ते फिर एक ते आके खत्म हो गई दस पातशाहियां साध संगत जी एक हैं अनेक हैं अनेक हैं फिर एक हैं एक तो शुरू होके अनेक बने अनेक तो फिर एक आ गया पहला गुरु एक तो एक ओंकार साध संगत जी इथों बाणी शुरू हुंदी जब गुरु ग्रंथ साहिब महाराज दी बाणी एक तो एक ओंकार साध संगत गुरु नानक साहब दुनिया विच आए फिर गुरु अंगद देव महाराज आए ਗੁਰੂ ਅਮਰਦਾਸ ਮਹਾਰਾਜ ਜੀ ਆਏ, ਦਸ ਪਾਤਸ਼ਾਹੀਆਂ ਤੋਂ ਬਾਅਦ ਇੱਕ ਤੋਂ ਫਿਰ ਅਨੇਕ ਬਣੇ, ਅਨੇਕ ਤੋਂ ਫਿਰ ਏਕ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਸਤਿਗੁਰ ਲਾ ਕੇ ਗਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸੋਚਿਆ, ਮੇਰਾ ਸਿੱਖ ਕਿਤੇ ਸਰੀਰਾਂ ਦੇ ਵਿੱਚ ਨਾ ਭਟਕਦਾ ਰਵੇ। ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾ ਤਾ, ਗੁਰ ਕਾ ਬਚਨ ਬਸੇ ਜੀ ਨਾਲੇ, ਜਲ ਨਹੀਂ ਡੋਬੈ ਤਸਕਰ ਨਹੀਂ ਲੇਵੈ ਪਹਾੜ ਨਾ ਸਾਕੇ। ਜਾਲੇ ਸ਼ਬਦ ਨੂੰ ਕੋਈ ਸਾੜ ਨਹੀਂ ਸਕਦਾ, ਸ਼ਬਦ ਨੂੰ ਚੋਰ ਚੁਰਾ ਨਹੀਂ ਸਕਦਾ, ਸ਼ਬਦ ਨੂੰ ਅੱਗ ਸਾੜ ਨਹੀਂ ਸਕਦੀ, ਪਾਣੀ ਡੋਬ ਨਹੀਂ ਸਕਦਾ। ਸਾਧ ਸੰਗਤ ਜੀ, ਇਸ ਕਰਕੇ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਸਾਨੂੰ ਲਾ ਦਿੱਤਾ। ਬੜੀ ਵੱਡੀ ਕੁਰਬਾਨੀ ਦੇ ਕੇ, ਆਪਣਾ ਸਾਰਾ ਸਰਬੰਸ ਵਾਰ ਕੇ, ਆਪਣੇ ਚਾਰ ਸਾਹਿਬਜ਼ਾਦਿਆਂ ਨੂੰ ਵਾਰ ਕੇ, ਆਪਣਾ ਘਰ ਬਾਰ ਲੁਟਾ ਕੇ ਸਤਿਗੁਰਾਂ ਨੇ ਸਰਦਾਰੀ ਬਖਸ਼ੀ, ਸਰਦਾਰ ਬਣਾਇਆ। ਸਾਧ ਸੰਗਤ ਜੀ, ਅੱਜ ਕਿਸੇ ਵੀ ਬੰਦੇ ਨੂੰ ਪੁੱਛੋ, ਦੱਸ ਬਈ ਤੇਰਾ ਨਾਮ ਕੀ ਹੈ, ਉਸੇ ਸਮੇਂ ਕਹੀਦਾ ਫਲਾਣਾ ਸਰਦਾਰ, ਫਲਾਣਾ ਸਿੰਘ। ਸਰਦਾਰ ਅੱਗੇ ਨਾਂ ਅੱਗੇ ਲਾਈਦਾ। ਜੇ ਕੋਈ ਸਰਦਾਰ ਨਾ ਬੋਲੇ ਗੁੱਸਾ ਚੜ੍ਹ ਜਾਂਦਾ, ਮੈਨੂੰ ਸਰਦਾਰ ਨਹੀਂ ਆਖਿਆ, ਮੈਂ ਸਰਦਾਰ ਹੈ, ਫਲਾਣਾ ਸਰਦਾਰ ਸਾਹਿਬ। ਹਰ ਇੱਕ ਦੇ ਨਾਂ ਤੇ ਵਿਆਹ ਹੁੰਦੇ ਨੇ, ਕਾਰਡ ਛਪਾਈ ਦੇ ਆ ਨਾ, ਤੇ ਕਾਰਡਾਂ ਦੇ ਉੱਪਰ ਵੀ ਅੱਗੇ ਲਿਖਾਈਦਾ ਸਰਦਾਰ ਫਲਾਣਾ ਸਿੰਘ। ਮੂੰਹ ਤੇ ਦਾੜੀ ਨਹੀਂ ਤੇ ਸਰਦਾਰ ਕਿੱਥੋਂ ਬਣ ਗਏ? ਸਰਦਾਰ ਕਿਹਨੇ ਬਣਾਇਆ? ਸਰਦਾਰ ਕਿਹਨੇ ਬਣਾਇਆ ਭਾਈ? ਸਰਦਾਰ ਬਣਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਸਾਧ ਸੰਗਤ ਜੀ, ਸਾਨੂੰ ਤੇ ਕੋਈ ਕੌਡੀਆਂ ਦੇ ਬਦਲੇ ਨਹੀਂ ਸੀ ਜਾਣਦਾ, ਕੌਣ ਜਾਣਦਾ ਸੀ ਸਾਨੂੰ? ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰਦਾਰੀ ਦਿੱਤੀ। ਔਰ ਜੇਬ ਚ ਇੱਕ ਰੁਪਈਆ ਨਾ ਹੋਵੇ, ਜ਼ਮੀਨ ਦਾ ਇੱਕ ਮਰਲਾ ਨਾ ਹੋਵੇ, ਬਿਲਕੁਲ ਪੈਸਾ ਨਾ ਹੋਵੇ ਕੋਲ, ਖਾਲੀ ਜੇਬ ਹੋਵੇ। ਸਾਧ ਸੰਗਤ ਜੀ, ਜ਼ਮੀਨ ਨਾ ਹੋਵੇ, ਘਰ ਨਾ ਹੋਵੇ, ਕੁਛ ਵੀ ਪੱਲੇ ਨਾ ਹੋਵੇ, ਪੱਲੇ ਨਾ ਧੇਲਾ ਹੋਵੇ, ਪਰ ਜੇ ਕਿਤੇ ਤੁਰ ਜਾਵੇ, ਕਿਸੇ ਗੱਡੀ ਚ ਬੈਠਾ ਹੋਵੇ, ਤੁਸੀਂ ਬਿਹਾਰ ਚਲ ਜਾਓ, ਦਿੱਲੀ ਚਲ ਜਾਓ, ਕੇਵਲ ਦਾੜੀ ਰੱਖੀ ਹੋਵੇ। ਉਹ ਸਾਧ ਸੰਗਤ ਜੀ, ਸਤਿਗੁਰਾਂ ਦੇ ਪੰਜ ਕਕਾਰ ਪਾਏ ਹੋਣ, ਦਾੜਾ ਪ੍ਰਕਾਸ਼ ਹੋਵੇ, ਰੁਪਈਆ ਜੇਬ ਚ ਇੱਕ ਨਾ ਹੋਵੇ, ਤੇ ਤਾਂ ਵੀ ਕਹਿਣਗੇ ਆਓ ਸਰਦਾਰ ਜੀ। ਪੈਸੇ ਵਾਲੇ ਨੂੰ ਸਰਦਾਰ ਨਹੀਂ ਆਖਿਆ। ਆਪਾਂ ਤੇ ਕਹਿੰਦੇ ਹਾਂ ਜਿਹਦੇ ਕੋਲ ਜ਼ਮੀਨ ਹੈ ਉਹ ਸਰਦਾਰ ਹੈ, 2 ਕਿੱਲੇ ਜ਼ਮੀਨ ਹੈ ਸਰਦਾਰ ਹੈ, ਪਰ ਸਰਦਾਰ ਉਹ ਹੈ ਜਿਹਨੇ ਸਰਦਾਰੀ ਨੂੰ ਸਾਂਭ ਕੇ ਰੱਖਿਆ, ਸਤਿਗੁਰਾਂ ਦੀ ਬਖਸ਼ਿਸ਼ ਨੂੰ ਸਾਂਭ ਕੇ ਰੱਖਿਆ। ਸਾਧ ਸੰਗਤ ਜੀ, ਕੌਡੀਆਂ ਦੇ ਬਦਲੇ ਕੋਈ ਸਾਨੂੰ ਜਾਣਦਾ ਨਹੀਂ ਸੀ, ਸਰਦਾਰੀ ਦਿੱਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤੀ ਹੈ ਸਰਦਾਰੀ। ਹੋਰ ਕੌਣ ਦੇ ਗਿਆ? ਹੋਰ ਨੀ ਕਿ ਅੱਜ ਬੜੇ ਸਮੇਂ ਸਾਧ ਸੰਗਤ ਜੀ ਬਹੁਤ ਨੇ, ਕੋਈ ਇੱਕ ਨੀ, ਅਨੇਕਾਂ ਤੁਰੇ ਫਿਰਦੇ, ਕੋਈ ਭਨਿਆਰ ਵਾਲਾ ਦੇ ਗਿਆ ਸਰਦਾਰੀ? ਕੌਣ ਦੇ ਗਿਆ ਸਰਦਾਰੀ? ਸਰਦਾਰੀ ਦਿੱਤੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ। ਸਤਿਗੁਰ ਕਹਿੰਦੇ ਉਹ ਸਾਂਭ ਕੇ ਰੱਖ ਲਈ, ਨਹੀਂ ਮਿਹਨਤ ਹੋ ਸਕੇਗੀ ਨਾ ਕਰੀ, ਉਹ ਨਹੀਂ ਜਪ ਤਪ ਹੋਏਗਾ ਬਹੁਤਾ ਨਾ ਕਰੀ, ਪਰ ਜਿਹੜੀ ਮੈਂ ਸਰਦਾਰੀ ਦੇ ਚੱਲਾ ਇਹ ਸਰਦਾਰੀ ਨੂੰ ਸਾਂਭ ਕੇ ਰੱਖ ਲਈ। ਸਤਿਗੁਰ ਕਹਿੰਦੇ ਆਹ ਜਿਹੜੀ ਸਰਦਾਰੀ ਦੇ ਚੱਲਿਆ ਨਾ, ਐਵੇਂ ਮਿਲ ਗਈ ਸਰਦਾਰੀ? ਮੈਂ ਨਾਂ ਤੇ ਮਿੰਟ ਚ ਲਿਖਾ ਦੇਣਾ ਸਰਦਾਰ ਤੇ ਦਿੱਤੀ ਕਿੰਨੇ ਆ ਸਰਦਾਰੀ ਤੈਨੂੰ? ਸਰਦਾਰੀ ਕਿਸੇ ਹੋਰ ਨੇ, ਹੋਰ ਨੇ ਦਿੱਤੀ ਹੈ ਤੇ ਫਿਰਦਾ ਕਿਤੇ, ਬੋਲ ਪੋ ਫਿਰਦਾ ਕਿਤੇ, ਤੇ ਉਹ ਦਿੱਤੀ ਸਰਦਾਰੀ ਮਹਾਰਾਜ ਨੇ ਤੇ ਫਿਰਦਾ ਕਿਤੇ ਹੋਰ ਹੈ, ਕਿੰਨੇ ਦਿੱਤੀ ਸਰਦਾਰੀ? ਅੱਜ ਜੇ ਕਿਸੇ ਨੂੰ ਆਖੋ ਨਾ, ਉਹ ਤੂੰ ਗੁਰੂ ਦੇ ਲੜ ਨੀ ਲੱਗਦਾ, ਅੰਮ੍ਰਿਤ ਨੀ ਛਕਦਾ, ਨਾ ਜੀ ਮੈਂ ਫਲਾਣੇ ਥਾਂ ਤੇ ਜਾਣਾ, ਉਹਨੇ ਤੈਨੂੰ ਕੀ ਦਿੱਤਾ ਭਾਈ? ਦੱਸ ਤੇ ਸਹੀ ਤੂੰ ਵੀ ਮੈਂ ਉੱਥੇ ਜਾਣਾ, ਉਹ ਮੈਨੂੰ ਸਰਦਾਰ ਬਣਾਇਆ, ਮੈਨੂੰ ਜ਼ਮੀਨ ਦਿੱਤੀ, ਉਹ ਤੈਨੂੰ ਸਰਦਾਰੀ ਬਾਜਾਂ ਵਾਲੇ ਨੇ ਦਿੱਤੀ ਹੈ, ਐਵੇਂ ਹੀ ਮਿਲ ਗਈ ਸਭ ਕੁਝ ਬਾਰ ਕੇ ਮਿਲੀ ਸਰਦਾਰੀ, ਐਵੇਂ ਹੀ ਮਿਲ ਗਈ। ਉਹ ਸਾਂਭ ਸਾਂਭ ਰੱਖੀ ਖਾਲਸਾ ਬਾਰ ਕੇ ਮਿਲੀ ਸਰਦਾਰੀ, ਸਾਂਭ ਸਾਂਭ ਰੱਖੀ ਸਾਰੀਆਂ ਭੈਣਾਂ ਪੜੋ। ਉਹ ਮਹਾਰਾਜ ਕਹਿੰਦੇ ਸਭ ਕੁਝ ਵਾਰ ਕੇ, ਆਪਣੇ ਚਾਰ ਪੁੱਤਰ ਵਾਰ ਕੇ ਸਰਦਾਰੀ ਦਿੱਤੀ, ਐਵੇਂ ਮਿਲ ਗਈ ਸਰਦਾਰੀ? ਸਾਧ ਸੰਗਤ ਜੀ ਆਪਣੇ ਆਪ ਨੂੰ ਸਰਦਾਰ ਕਹਿੰਦਾ, ਆਪਣੇ ਆਪ ਨੂੰ ਬੜਾ ਸਿਆਣਾ ਕਹਿੰਦਾ, ਆਪਣੇ ਆਪ ਨੂੰ ਬੜਾ ਦਾਨਾ ਕਹਿੰਦਾ, ਬੜਾ ਸਮਝਦਾਰ ਕਹਿੰਦਾ, ਬੜੇ ਸਿਆਣੇ। ਮੈਂ ਵੇਖਿਆ ਆਪ ਅੱਖਾਂ ਨਾਲ ਸੌ ਸੌ ਸਾਲ ਦੇ ਬੰਦੇ ਵੀ ਕਹਿੰਦੇ ਨਾ ਜੀ ਫੇਰ ਛਕਾਂਗੇ ਅੰਮ੍ਰਿਤ। ਉਹ ਸਾਧ ਸੰਗਤ ਅਗਲੇ ਸਾਲ ਛਕਾਂਗੇ, ਪਰ ਸਾਧ ਸੰਗਤ ਜੀ ਦਾੜਾ ਹੋ ਗਿਆ ਚਿੱਟਾ, ਸਿਰ ਕਿਉਂ ਕੰਪਿਓ, ਪੱਗ ਡਗਮਗੇ ਨੈਣ ਜੋਤ ਤੇ। ਲੋਕ ਕਹਿੰਦੇ ਲਓ ਜੀ ਅਜੇ ਕਿਹੜਾ ਚੱਲਿਆ ਦੁਨੀਆਂ ਦੇ ਵਿੱਚ, ਇਹ ਤੇ ਬੜਾ ਟਾਈਮ ਪਿਆ। ਚਲੋ ਬੱਚੇ ਤੇ ਗੱਲ ਕਹਿ ਸਕਦੇ ਆ, ਜਵਾਨ ਵੀ ਇਹ ਗੱਲ ਕਹਿ ਸਕਦੇ ਆ, ਅੱਧ ਖੜ ਉਮਰ ਵਾਲੇ ਵੀ ਇਹ ਕਹਿ ਸਕਦੇ ਆ, ਪਰ ਬਜ਼ੁਰਗ ਤੇ ਨਹੀਂ ਨਾ ਕੋਈ ਕਹਿ ਸਕਦਾ ਵੀ ਅਜੇ ਬੜਾ ਟਾਈਮ ਪਿਆ। ਬੱਚੇ ਨੂੰ ਹੁੰਦਾ ਅਜੇ ਜਵਾਨੀ ਆਉਣੀ, ਜਵਾਨ ਨੂੰ ਹੁੰਦਾ ਅਜੇ ਅੱਧ ਖੜ ਉਮਰ ਆਉਣੀ ਹੈ, ਅੱਧ ਖੜ ਨੂੰ ਹੁੰਦਾ ਅਜੇ ਬੁਢੇਪਾ ਆਉਣਾ, ਪਰ ਬੁਢੇਪੇ ਤੋਂ ਅੱਗੇ ਕੀ ਹੈ, ਉਦੋਂ ਅੱਗੇ ਤੇ ਮੌਤ ਆਉਣੀ ਹੈ ਬਸ, ਹੋਰ ਕੋਈ ਮਾਰਗ ਨਹੀਂ। ਪਰ ਸਾਧ ਸੰਗਤ ਜੀ ਮੌਤ ਦਾ ਕਿਆ ਪਤਾ। ਕੱਲ ਵੀ ਮੈਂ ਬੇਨਤੀ ਕੀਤੀ ਸੀ, ਕਹਿਣਗੇ ਬਾਪੂ ਨਾਮ ਜਪ ਲੈ ਤੇਰੀਆਂ ਮੜੀਆਂ ਚ ਲੱਤਾਂ, ਪਰ ਮੜੀਆਂ ਚ ਲੱਤਾਂ ਤੇ ਸਾਰਿਆਂ ਦੀਆਂ, ਕਿਆ ਪਤਾ ਬਾਪੂ ਤੋਂ ਪਹਿਲਾਂ ਹੀ ਚੱਲ ਜਾਈਏ, ਕਿਆ ਪਤਾ ਬਾਪੂ ਅਜੇ ਬੈਠਾ ਹੁੰਦਾ ਪੋਤੇ ਪਹਿਲਾਂ ਚੜ੍ਹਾਈ ਕਰ ਜਾਂਦੇ ਆ। ਪਰ ਸਿਆਣਾ ਉਹ ਹੈ ਸਾਧ ਸੰਗਤ ਜੀ ਜਿਹੜਾ ਗੁਰੂ ਨਾਲ ਜੁੜਿਆ, ਜਿਹੜਾ ਬਾਣੀ ਪੜ੍ਹਦਾ, ਜਿਹੜਾ ਸਿਮਰਨ ਕਰਦਾ, ਉਹ ਤੇ ਸਿਆਣਾ, ਉਹ ਤੇ ਵੱਡਾ ਹੈ। ਪਰ ਸਾਧ ਸੰਗਤ ਜੀ ਉਹ ਕਾਹਦਾ ਸਿਆਣਾ ਹੈ, ਉਹ ਤੇ ਨਿਆਣਾ ਹੈ, ਜਿਹੜਾ ਸਾਧ ਸੰਗਤ ਜੀ ਸਤਿਗੁਰ ਦੀ ਦਿੱਤੀ ਹੋਈ ਦਾਤ ਨੂੰ, ਸਤਿਗੁਰ ਦੀ ਦਿੱਤੀ ਹੋਈ ਬਖਸ਼ਿਸ਼ ਨੂੰ ਜਿਹੜੇ ਸੰਭਾਲਦੇ ਨੀ, ਉਹ ਕਾਹਦੇ ਸਿਆਣੇ ਆ ਬਾਈ। ਗੁਰ ਕੀ ਮਤ ਤੂੰ ਲਿਹ ਇਆਨੇ ਭਗਤ ਬਿਨਾ, ਬਹੁ ਡੂਬੇ ਸਿਆਣੇ, ਬੜੇ ਬੜੇ ਸਿਆਣੇ ਕਹਾਉਣ ਵਾਲੇ। ਉਹ ਸਾਧ ਸੰਗਤ ਜੀ ਬੜੇ ਬੜੇ ਚਤਰ ਕਹਾਉਣ ਵਾਲੇ ਸਭ ਚਲੇ ਗਏ, ਸਿਆਣੇ ਤੇ ਉਹਨੇ ਜਿਹੜੇ ਗੁਰੂ ਦੇ ਲੜ ਲੱਗੇ ਨੇ। ਕਦੀ ਯਾਦ ਕਰੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਸਾਹਿਬਜ਼ਾਦਿਆਂ ਨੂੰ, ਜਿਨ੍ਹਾਂ ਨੇ ਕਿੱਡੀ ਵੱਡੀ ਕੁਰਬਾਨੀ ਕੀਤੀ ਸੀ, ਕਿੰਨੀਆਂ ਉਮਰਾਂ ਸੀ ਉਹਨਾਂ ਦੀਆਂ। ਸਾਧ ਸੰਗਤ ਜੀ 7 ਔਰ 9 ਸਾਲ ਦੀ ਉਮਰ ਕਿੱਡੀ ਕੁ ਉਮਰ ਹੁੰਦੀ ਹੈ, ਤੁਸੀਂ ਵੇਖੋ। ਨਿੱਕੇ ਨਿੱਕੇ ਬੱਚੇ ਨੇ, ਉਹਨਾਂ ਨੂੰ ਕੋਈ ਪਤਾ ਨਹੀਂ। ਥੋੜਾ ਜਿਹਾ ਕੋਈ ਅੱਜ ਦੇ ਸਮੇਂ ਦੇ ਵਿੱਚ ਮਾੜਾ ਜਿਹਾ ਕੋਈ ਟੋਫੀਆਂ ਦਾ ਲਾਲਚ ਦੇ ਦਿਓ, ਮਾੜਾ ਜਿਹਾ ਹੋਰ ਗੁੜ ਦਾ ਲਾਲਚ ਦੇ ਕੇ ਬੱਚਿਆਂ ਨੂੰ ਜਿੱਧਰ ਮਰਜ਼ੀ ਲਾ ਲਓ। ਛੋਟੇ ਛੋਟੇ ਬੱਚੇ ਹੈ, ਉਹ 9-7 ਸਾਲ ਦੀਆਂ ਉਮਰਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲਾਂ ਦੀਆਂ। ਪਰ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਨੇ ਕਿੱਡੀ ਵੱਡੀ ਕੁਰਬਾਨੀ ਕੀਤੀ ਸੀ। ਆਓ ਥੋੜਾ ਜਿਹਾ ਸਮਾਂ ਵਿਚਾਰ ਕਰੀਏ, ਕਿਉਂਕਿ ਸੰਗਤ ਦਾ ਹੁਕਮ ਕਿ ਅੱਜ ਉਹਨਾਂ ਸਾਹਿਬਜ਼ਾਦਿਆਂ ਦਾ ਥੋੜਾ ਸਮਾਂ ਵਿਚਾਰ ਕੀਤੀ ਜਾਵੇ, ਜਿਨ੍ਹਾਂ ਨੇ ਐਡੀ ਵੱਡੀ ਕੁਰਬਾਨੀ ਕੀਤੀ। ਸਾਧ ਸੰਗਤ ਜੀ ਥਾਂ ਥਾਂ ਤੇ ਪੁਰਬ ਮਨਾਏ ਜਾਂਦੇ ਨੇ। ਥੋੜਾ ਸਮਾਂ ਹੀ ਪਹਿਲਾਂ ਲੰਘਿਆ ਨਾ ਫਤਿਹਗੜ੍ਹ ਸਾਹਿਬ, ਸਾਧ ਸੰਗਤ ਜੀ ਸਭਾ ਤੇ ਲੋਕ ਜਾਂਦੇ ਨੇ, ਬੜਾ ਇਕੱਠ ਹੁੰਦਾ ਹੈ, ਪਰ ਸਭਾ ਤੇ ਜਾਣ ਵਾਲਿਆਂ ਦੀ ਕਮੀ ਨਹੀਂ। ਸਭਾ ਤੇ ਜਾ ਕੇ ਉੱਥੇ ਸਿਰ ਝੁਕਾਉਣ ਵਾਲੇ ਕੋਈ ਵਿਰਲੇ ਹੁੰਦੇ ਨੇ, ਜਾਣ ਵਾਲੇ ਬੜੇ ਨੇ, ਪਰ ਸਰਕਸਾਂ ਵੇਖ ਕੇ, ਉਹ ਖੇਡ ਮੇਲਾ ਵੇਖ ਕੇ, ਲੰਗਰਾਂ ਦੀਆਂ ਦਾਲਾਂ ਟੈਸਟ ਕਰਨ ਵਾਲੇ ਬੜੇ ਹੁੰਦੇ ਆ। ਉਹ ਆਉਂਦੇ ਆ, ਲਓ ਜੀ ਫਲਾਣੇ ਲੰਗਰ ਚ ਦਾਲ ਇਹੋ ਜੀ ਬਣੀ ਸੀ, ਫਲਾਣੇ ਲੰਗਰ ਚ ਜਲੇਬੀਆਂ ਬਣੀਆਂ ਸੀ, ਫਲਾਣੇ ਲੰਗਰ ਚ ਕੜਾਹ ਬਣਿਆ ਸੀ, ਬਸ ਆਹੀ ਕੁਝ ਵੇਖਦਾ ਰਿਹਾ ਉੱਥੇ। ਉਹ ਸਾਧ ਸੰਗਤ ਜੀ ਤੀਰਥਾਂ ਤੇ ਜਾਣਾ ਮੈਂ ਅੱਗੇ ਵੀ ਬੇਨਤੀ ਕਰਦਾ ਰਹਿੰਦਾ, ਜਾਓ ਜ਼ਰੂਰ, ਪਰ ਭਾਵਨਾ ਕੀ ਹੋਵੇ, ਸ਼ਰਧਾ ਕੀ ਹੋਵੇ, ਵੀ ਅਨੰਦਪੁਰ ਸਾਹਿਬ ਜਾਣਾ, ਅੰਮ੍ਰਿਤਸਰ ਸਾਹਿਬ ਜਾਣਾ, ਗੁਰੂ ਰਾਮਦਾਸ ਮਹਾਰਾਜ ਦੇ ਕਿਤੇ ਦਰਸ਼ਨ ਹੋ ਜਾਣ, ਅਸੀਂ ਫਤਿਹਗੜ੍ਹ ਸਾਹਿਬ ਜਾਣਾ, ਕਿਤੇ ਉਹਨੇ ਛੋਟਾ ਸਾਹਿਬਜ਼ਾਦਿਆਂ ਦੇ ਸਾਨੂੰ ਅਸੀਂ ਜਾਣਾ ਅਨੰਦਪੁਰ ਸਾਹਿਬ ਕਿਤੇ ਬਾਜਾਂ ਵਾਲੇ ਦੇ। ਉਹ ਬਣੀ ਭਾਵਨਾ ਕਦੀ, ਇਹ ਭਾਵਨਾ ਬਣ ਜਾਵੇ, ਕਦੀ ਸ਼ਰਧਾ ਬਣ ਜਾਵੇ, ਅੱਜ ਵੀ ਦਰਸ਼ਨ ਹੁੰਦੇ ਆ, ਕਿਉਂ ਨਹੀਂ ਹੁੰਦੇ, ਅੱਖਾਂ ਹੀ ਨਹੀਂ ਨਾ ਖੁੱਲੀਆਂ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਉਹ ਤਾਂ ਤੇਥੋਂ ਦੂਰ ਨਹੀਂ ਪਰ ਤੇਰਾ ਵੀ ਕਸੂਰ ਨਹੀਂ, ਜਿਹੜੀਆਂ ਅੱਖਾਂ ਨਾਲ ਵੇਖਣਾ ਸੀ ਉਹਨਾਂ ਵਿੱਚ ਨੂਰ ਨਹੀਂ, ਉਹ ਦੂਰ ਹੈ ਕਿਤੇ, ਸ਼ਰਧਾ ਬਣਾ ਲਓ, ਚੱਲ ਚੱਲੀਏ ਅਨੰਦਪੁਰ ਨੂੰ, ਉਹ ਕਿਤੇ ਮਿਲ ਜੇ ਕਲਗੀਆਂ ਮਾਲਾ, ਚੱਲੀਏ ਅਨੰਦਪੁਰ ਨੂੰ, ਕਿਤੇ ਮਿਲ ਜੇ ਕਲਗੀਆਂ ਮਾਲਾ, ਮਿਲ ਜੇ ਕਲਗੀਆਂ ਮਾਲਾ। ਜੀ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਜਾਣ ਵਾਲੇ ਬੜੇ ਨੇ, ਪਰ ਉੱਥੇ ਜਾ ਕੇ ਸਿਰ ਝੁਕਾਉਣ ਵਾਲਾ ਤੇ ਕੋਈ ਵਿਰਲਾ ਹੀ ਹੁੰਦਾ। ਉੱਥੇ ਜਾ ਕੇ ਲੰਗਰਾਂ ਦੀਆਂ ਦਾਲਾਂ ਟੈਸਟ ਕੀਤੀਆਂ, ਘੁੰਮ ਫਿਰ ਕੇ ਮੁੜ ਆਏ। ਉਹ ਬਹੁਤੇ ਲੋਕ ਕੀ ਕਹਿੰਦੇ ਨੇ, ਕਹਿੰਦੇ ਚੱਲੇ ਆ ਜੀ ਕੀ ਕਰਨ, ਮੇਲਾ ਵੇਖਣ। ਉੱਥੇ ਮੇਲਾ, ਮੇਲੇ ਹੋਰ ਥੋੜੇ ਨੇ, ਕਿਤੇ ਕਿਤੇ ਛਪਾਰ ਦਾ ਮੇਲਾ ਲੱਗਦਾ, ਕਿਤੇ ਕੋਈ ਜਰਗ ਦਾ ਮੇਲਾ ਲੱਗਦਾ, ਹੋਰ ਬੜੇ ਮੇਲੇ ਨੇ। ਮੇਲਿਆਂ ਤੇ ਜਾਓ ਪਰ ਸਾਧ ਸੰਗਤ ਜੀ ਹੋਰ ਮੇਲੇ ਬਣਾਓ ਵੀ, ਪਰ ਫਤਿਹਗੜ੍ਹ ਸਾਹਿਬ ਨੂੰ ਕਿਤੇ ਵੀ ਮੇਲਾ ਨਹੀਂ ਬਣਾਉਣਾ, ਉੱਥੇ ਮੇਲਾ ਵੇਖਣ ਨਹੀਂ। ਉੱਥੇ ਤੇ ਸਾਹਿਬਜ਼ਾਦਿਆਂ ਦੇ ਚਰਨਾਂ ਦੇ ਵਿੱਚ ਆਪਣਾ ਸੀਸ ਝੁਕਾਉਣ ਜਾਣਾ, ਉੱਥੇ ਤੇ ਉਹਨਾਂ ਨੂੰ ਮੱਥਾ ਟੇਕਣ ਜਾਣਾ, ਉੱਥੇ ਤੇ ਉਹਨਾਂ ਦੀ ਕੁਰਬਾਨੀ ਯਾਦ ਕਰਨ ਜਾਣਾ, ਉੱਥੇ ਤੇ ਜਾ ਕੇ ਆਪਣੀਆਂ ਭੁੱਲਾਂ ਬਖਸ਼ਾਉਣ ਜਾਣਾ, ਉੱਥੇ ਕੋਈ ਮੇਲਾ ਵੇਖਣ ਜਾਣਾ। ਸਾਧ ਸੰਗਤ ਜੀ ਥਾਂ ਥਾਂ ਤੇ ਲੰਗਰ ਲੱਗਦੇ ਨੇ, ਲੰਗਰ ਲੱਗਿਆ ਕਾਹਦੇ ਵਾਸਤੇ, ਸਾਹਿਬਜ਼ਾਦਿਆਂ ਦੀ ਯਾਦ ਚ ਲੰਗਰ ਲਾਇਆ ਜੀ। ਆ ਜੀ ਲੰਗਰ ਲਾ ਦਿੱਤਾ, ਹੁਣ ਲੰਗਰ ਲਾ ਲਾਓ, ਲੰਗਰ ਲਾਉਣ ਨਾਲ ਹੀ ਸਾਹਿਬਜ਼ਾਦੇ ਖੁਸ਼ ਹੋ ਜਾਣਗੇ। ਸਾਧ ਸੰਗਤ ਜੀ ਇਹਨਾਂ ਗੱਲਾਂ ਨਾਲ ਹੀ ਠੀਕ ਹੈ, ਜ਼ਰੂਰੀ ਹੈ, ਇਹ ਵੀ ਗੱਲ ਨਹੀਂ, ਲੰਗਰ ਲਾਉਣੇ ਬੜੇ ਜ਼ਰੂਰੀ ਨੇ, ਪਰ ਉਹਨਾਂ ਸਾਹਿਬਜ਼ਾਦਿਆਂ ਦੇ ਬਚਨ ਮੰਨਣੇ ਵੀ ਜ਼ਰੂਰੀ ਨੇ, ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਵੀ ਬੜਾ ਜ਼ਰੂਰੀ ਹੈ। ਉਹਨਾਂ ਦੀ ਯਾਦ ਵਿੱਚ ਉੱਥੇ ਜਾਓ, ਫਤਿਹਗੜ੍ਹ ਸਾਹਿਬ ਦੀ ਪਾਵਨ ਪਿੱਤਰ ਧਰਤੀ ਤੇ ਉਹਨਾਂ ਦੇ ਚਰਨਾਂ ਵਿੱਚ ਨਵਾ ਕੇ ਸਿਰ ਤੇ ਕਹਿਣਾ ਕੀ ਹੈ, ਅਸੀਂ ਤੁਹਾਡੇ ਵਰਗੇ ਬਣ ਤੇ ਨਹੀਂ ਸਕਦੇ, ਪਰ ਤੁਹਾਡੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਯਤਨ ਜ਼ਰੂਰ ਕਰਾਂਗੇ। ਇਹੀ ਆਖਣਾ ਉੱਥੇ ਜਾ ਕੇ, ਤੁਹਾਡੇ ਵਰਗੇ ਬਣ ਨਹੀਂ ਸਕਦੇ, ਤੁਹਾਡੇ ਵਰਗੀਆਂ ਕੁਰਬਾਨੀਆਂ ਅਸੀਂ ਦੇ ਨਹੀਂ ਸਕਦੇ, ਪਰ ਤੁਹਾਡੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਯਤਨ ਕਰਾਂਗੇ, ਕੋਸ਼ਿਸ਼ ਕਰਾਂਗੇ, ਆਪਣਾ ਜੀਵਨ ਬਣਾਵਾਂਗੇ। ਇਹੀ ਅਰਦਾਸ ਕਰਨੀ ਹੈ, ਉੱਥੇ ਜਾਣ ਦਾ ਫਾਇਦਾ ਤਾਂ ਹੈ। ਸਾਧ ਸੰਗਤ ਜੀ ਬਹੁਤ ਵੱਡੀ ਕੁਰਬਾਨੀ ਉਹਨਾਂ ਸਾਹਿਬਜ਼ਾਦਿਆਂ ਦੀ। ਅਨੰਦਪੁਰ ਸਾਹਿਬ ਦੀ ਪਾਵਨ ਪਿੱਤਰ ਧਰਤੀ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਗਏ, ਅਨੰਦਪੁਰ ਨੂੰ ਛੱਡਿਆ। ਉੱਥੇ ਵਧਾਵਾ ਲਿਖਣ ਵਾਲੇ ਵੀ ਬੜੇ ਸੀ, ਜਿਨ੍ਹਾਂ ਨੇ ਲਿਖ ਦਿੱਤਾ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੰਘ ਨੇ ਲਿਖਿਆ ਸੀ ਨਾ, ਉਹਨਾਂ ਨੇ ਤੇ ਭੁੱਖ ਦੇ ਦੁੱਖੋਂ ਤੰਗ ਆ ਕੇ ਲਿਖਿਆ ਸੀ, ਆਪਾਂ ਐਵੇਂ ਜਿਵੇਂ ਲਿਖੀ ਫਿਰਦੇ ਹਾਂ, ਸਭ ਕੁਝ ਦਿੱਤਾ ਵੀ ਹੈ ਰੱਬ ਨੇ, ਆਪਾਂ ਫਿਰ ਵੀ ਵਧਾਵਾ ਲਿਖਿਆ। ਉਹ ਤੇ ਭੁੱਖ ਦੇ ਦੁੱਖੋਂ ਤੰਗ ਆਏ ਸੀ, ਲਿਖ ਦਿੱਤਾ, ਚਲੇ ਗਏ। ਸਾਧ ਸੰਗਤ ਜੀ ਪੋਹ ਦਾ ਮਹੀਨਾ ਸੀ ਤੇ ਸਤਿਗੁਰਾਂ ਨੂੰ ਆਪ ਵੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਪਿਆ। ਇਤਿਹਾਸ ਤੇ ਬੜਾ ਲੰਮਾ, ਵਿਸਥਾਰ ਚ ਵਿਚਾਰ ਕਰੀਏ ਬੜਾ ਟਾਈਮ ਲੱਗ ਜਾਣਾ। ਸੰਖੇਪ ਵਿਚਾਰ, ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾਇਆ ਸੀ ਤੇ ਸਤਿਗੁਰਾਂ ਨੇ ਅਨੰਦਪੁਰ ਸਾਹਿਬ ਦਾ ਕਿਲਾ ਅਖੀਰ ਛੱਡਿਆ। ਆਪਣਾ ਘਰ ਛੱਡਣਾ ਕੋਈ ਸੌਖੀ ਜੀ ਗੱਲ ਨਹੀਂ, ਪਰ ਸਤਿਗੁਰਾਂ ਨੇ ਛੱਡ ਦਿੱਤਾ, ਕਿਉਂਕਿ ਸਤਿਗੁਰਾਂ ਵਰਗਾ ਤਿਆਗੀ ਵੀ ਕੋਈ ਨਹੀਂ ਸੀ। ਤਿਆਗੀ ਦੇਰ ਨਹੀਂ ਲਾਈ ਛੱਡਣ ਲੱਗਿਆ, ਪਹਿਲਾਂ ਸਾਧ ਸੰਗਤ ਜੀ 9 ਮਹੀਨੇ ਲਗਾਤਾਰ ਘੇਰਾ ਪੇ ਨਹੀਂ ਛੱਡਿਆ, ਪਰ ਜਦੋਂ ਛੱਡਣ ਤੇ ਆਏ ਤੇ 1 ਮਿੰਟ ਲਾਇਆ, ਛੱਡ ਕੇ ਅਨੰਦਪੁਰ ਸਾਹਿਬ ਦਾ ਕਿਲਾ ਕਰ ਲਈ ਤਿਆਰੀ। ਪਾਲਕੀ ਦੇ ਵਿੱਚ ਮਾਤਾਵਾਂ ਬੈਠੀਆਂ, ਸਾਹਿਬਜ਼ਾਦੇ ਤੁਰੇ ਜਾ ਰਹੇ ਨੇ। ਸਾਧ ਸੰਗਤ ਜੀ ਚੱਲਦਿਆਂ ਚੱਲਦਿਆਂ ਅੱਗੇ ਥੋੜੀ ਦੂਰ ਗਏ, ਅਨੰਦਪੁਰ ਸਾਹਿਬ ਦੀ ਪਾਵਨ ਪਿੱਤਰ ਧਰਤੀ ਦੇਵੀ ਦਾ ਰੂਪ ਧਾਰ ਕੇ ਸਾਹਮਣੇ ਆ ਖਲੋਤੀ, ਹੱਥ ਜੋੜੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੁੜ ਕੇ ਕਦੋਂ ਆਓਗੇ? ਸਤਿਗੁਰੂ ਕਹਿੰਦੇ ਹੁਣ ਮੁੜ ਕੇ ਕਦੀ ਨਹੀਂ ਆਉਣਾ। ਅਨੰਦਪੁਰ ਦੀ ਧਰਤੀ ਨੂੰ ਮਹਾਰਾਜ ਨੇ ਆਖਿਆ ਅਸੀਂ ਮੁੜ ਕੇ ਇੱਥੇ ਆਉਣਾ ਹੀ ਨਹੀਂ, ਕਹਿੰਦੇ ਕਦੀ ਵੀ ਨਹੀਂ ਆਉਣਾ। ਮਹਾਰਾਜ ਜੀ ਫਿਰ ਮੇਰਾ ਕਿਆ ਬਣੇਗਾ, ਜੇ ਤੁਸੀਂ ਨਹੀਂ ਆਉਣਾ ਤੇ ਇੱਥੇ ਆਏਗਾ ਕੌਣ? ਸਤਿਗੁਰੂ ਕਹਿੰਦੇ ਮੈਂ ਨਹੀਂ ਆਉਣਾ, ਮੇਰਾ ਖਾਲਸਾ ਆਏਗਾ, ਜੇ ਮੇਰਾ ਖਾਲਸਾ ਆ ਗਿਆ ਤੇ ਸਮਝੋ ਮੈਂ ਵੀ ਆ ਗਿਆ। ਮੇਰਾ ਖਾਲਸਾ ਆ ਗਿਆ ਤੇ ਮੈਂ ਆ ਗਿਆ, ਖਾਲਸੇ ਵਿੱਚ ਮੈਂ ਹਾਂ ਤੇ ਮੇਰੇ ਵਿੱਚ ਖਾਲਸਾ। ਮਹਾਰਾਜ ਨੇ ਆਖਿਆ ਸੀ ਨਾ ਖਾਲਸਾ ਮੇਰੋ ਰੂਪ ਹੈ ਖਾਸ, ਜਿੰਨੇ ਮੇਰੇ ਦਰਸ਼ਨ ਕਰਨੇ ਹੋਣ ਉਹ ਮੇਰੇ ਖਾਲਸੇ ਦੇ ਦਰਸ਼ਨ ਕਰ ਲਿਓ, ਮੇਰੇ ਖਾਲਸੇ ਵਿੱਚੋਂ ਮੇਰੇ ਦਰਸ਼ਨ ਹੋ ਜਾਣਗੇ। ਪਰ ਮੈਂ ਅੱਗੇ ਵੀ ਬੇਨਤੀ ਕਰਨਾ, ਦਰਸ਼ਨ ਤਾਂ ਹੋਣਗੇ ਜੇ ਖਾਲਸੇ ਵਿੱਚ ਖਾਲਸੇ ਵਾਲੇ ਗੁਣ ਹੋਣ, ਤਾਂ ਹੀ ਦਰਸ਼ਨ ਹੋਣਗੇ। ਅੱਬਲ ਤੇ ਖਾਲਸਾ ਪੂਰਾ ਨਹੀਂ ਮਿਲਦਾ, ਜੇ ਖਾਲਸਾ ਪੂਰਾ ਮਿਲ ਜੇ ਤੇ ਵੇਖਣ ਵਾਲਾ ਪੂਰਾ ਨਹੀਂ ਮਿਲਦਾ। ਅੱਬਲ ਅੱਖਾਂ ਹੀ ਨਹੀਂ, ਜੇ ਅੱਖਾਂ ਹੋਣ ਤੇ ਖਾਲਸੇ ਚ ਖਾਲਸੇ ਵਾਲੇ ਗੁਣ ਨਹੀਂ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਖਾਲਸਾ ਜਿਹੜਾ ਸੀ ਨਾ, ਸਤਿਗੁਰਾਂ ਨੇ ਕੈਸਾ ਖਾਲਸਾ ਬਣਾਇਆ। ਸਾਧ ਸੰਗਤ ਜੀ ਇੱਕ ਇਹ ਵੀ ਨਾਲੇ ਸਾਜਿਆ, ਸਤਿਗੁਰਾਂ ਨੇ ਆਪ ਖਾਲਸਾ ਸਾਜਿਆ ਤੇ ਸਾਜ ਕੇ ਨਿਵਾਜਿਆ, ਪਰ ਫਿਰ ਵੀ ਸਤਿਗੁਰਾਂ ਨੇ ਇਹ ਨਹੀਂ ਆਖਿਆ ਇਹ ਮੇਰਾ ਖਾਲਸਾ। ਨਾ ਬਈ, ਮਹਾਰਾਜ ਜੀ ਤੁਹਾਡਾ ਖਾਲਸਾ? ਮਹਾਰਾਜ ਕਹਿੰਦੇ ਨਾ, ਆਪਾਂ ਕਹਿੰਦੇ ਸਾਡਾ ਸਰਪੰਚ, ਕਿਉਂਕਿ ਅਸੀਂ ਬਣਾਇਆ, ਅਸੀਂ ਨਾ ਹੁੰਦੇ ਤੇ ਜਿੱਤ ਜਾਣਾ ਸੀ ਕਿਤੇ। MLA ਅਸੀਂ ਬਣਾਇਆ, ਜੇ ਅਸੀਂ ਨਾ ਹੁੰਦੇ ਤੇ MLA ਬਣ ਜਾਣਾ ਸੀ ਕਿਤੇ। ਅਸੀਂ ਵੋਟਾਂ ਪਵਾਈਆਂ, ਰੌਲਾ ਪਾਇਆ, ਪਰਚੇ ਲਾਏ, ਲੋਕਾਂ ਦੇ ਤਰਲੇ ਪਾਏ, ਫਿਰ ਜਾ ਕੇ MLA ਬਣਿਆ। साध संगे जी आपां बहुत कहिंदे आ लो जी मैं बनाया एमएलए मैं बनाया सरपंच असी प्रधान बनाया पर गुरु गोबिंद सिंह महाराज ने खालसा बनाया खालसे नूं साजिया ते महाराज ने एक वारी भी नहीं आख्या मेरा खालसा महाराज तुहाडा नहीं खालसा महाराज कहिंदे ना मेरा खालसा थोड़ा दसो खां फिर किहदा है महाराज कहिंदे वाहिगुरु जी का इह ते वाहिगुरु दा है मेरा नहीं है साध संगत महाराज कहिंदे मेरा खालसा नहीं इह ते जित भी हो वाहिगुरु दी वाहिगुरु जी का खालसा वाहिगुरु जी की 14 जंगा कीतियां महाराज ने अपने जीवन च चार जंग गुरु हरगोबिंद साहिब ने कीते 14 महाराज ने कीतियां जित सतगुरां दी होई पर महाराज नूं कहिंदे महाराज तुहाडी फतेह होगी महाराज कहिंदे ना मेरी फतेह नहीं वाहिगुरु जी की फतेह मैं जित गया जी मेरे गल हार पाओ कहिंदे नहीं सरपंच जित गया पंच जित गया एमएलए जित गया मंत्री जित गया फुलां दे हार पाओ मैं जित गया सतगुरु कहिंदे मैं नहीं जितया फतेह मेरी नहीं होई फतेह होई है ते वाहिगुरु एवें थोड़ा नारा बख्श दिता महाराज कहिंदे ए खालसा मेरा नहीं ए खालसा वाहिगुरु दा फतेह भी वाहिगुरु दी खालसा भी वाहिगुरु साध संगत जी सतगुरां ने उस समय खालसा साजिया महाराज कहिंदे मैं नहीं आवांगा आनंदपुर दी धरती नूं महाराज ने आख्या देवी बन के सामने खलो गई सी आके सच्चे पातशाह मुड़ के कदों आओगे महाराज कहिंदे मैं नहीं आउणा मेरा खालसा आएगा वर देता साध संगत जी सतगुरु आनंदपुर साहब दी पावन धरती नूं वर दे के अगे गए हुण सरसा दे कंढे ते पहुंचे इतिहास आप सारे जानदे ही हो सरसा दे कंढे ते जाके सतगुरां दा सारा परिवार विछड़ गया विछड़ना ते सारिया नहीं है किन्ने नहीं विछड़ना आपां सब ने विछड़ जाना सब दा परिवार एक दिन विछड़ना कहिंदे नहीं सारा परिवार कट्ठा है जी सारे असी टब्बर किन्ने मैंबर हो जी असी 10 मैंबर हाँ जी घर दे एक दिन बापू विछड़ जाना है एक दिन बेबे विछड़ जानी है एक दिन भूआ विछड़ जानी है एक दिन फुफड़ विछड़ जाना एक दिन चाचा विछड़ जाना एक दिन चाची विछड़ जानी सब ने विछड़ना विछड़ना किन्ने नहीं सब ने विछड़ना है पर विछड़ना कदों है मर के जे दादा विछड़ेगा तो मर के विछड़ेगा जे बेबे विछड़ेगी वह भी मर के विछड़ेगी जेड़ा भी विछड़ता मर के विछड़ता जे कोई घर का मैंबर मर गया तो समझ लो साडे विचों विछड़ गया हर एक ने विछड़ना मात पिता बंता सुत बंध इष्ट मीत यार भाई पूर्व जन्म के मिले संजोगी अंत है को ना नाल ते किसी ने जाना ही नहीं जे असी नहीं जावांगे ते साडे कोल ओ चले जाणगे विछड़ एक दिन सारियां ने जाना है पर विछड़ांगे मर के पर एक गुरु गोबिंद सिंह महाराज का परिवार सी जिहड़ा जिउंदियां जिउंदियां विछड़ गया आपां ते मर के विछड़ना सब ने विछड़ना विछड़ांगे सारे पर आपां मर के विछड़ांगे पर धन गुरु गोबिंद सिंह महाराज का सारा परिवार वो ज्यौंदियां ज्यौंदियां विछड़ गया सी आनंद वो आ गया सरसा दा कंडा बस फिर उत्थे आके
विछड़ गया परिवार बाजा वाले दा विछड़ गया परिवार बाजा वाले दा विछड़ गया परिवार बाजा
हर एक चीज विछोड़े ते खड़ी है सब तो वड्डा दुख विछोड़े दा दुख विछोड़ा एक दुख भूख एक दुख सख्त वार जमदूत एक दुख रोग लगे तन ताए वैद ना भोले दारू लाए सब ने विछड़ जाना ते पै गया विछोड़ा धन गुरु गोबिंद सिंह महाराज दा सारा परिवार सरसा दे कंडे ते विछड़ गया कोई साध संगत जी एक मील ते जा निकलिया कोई 2 मील ते कोई 4 मील ते कोई 10 मील ते सारा परिवार सरसा दे कंडे ते आके विछड़ गया धन गुरु गोबिंद सिंह महाराज जी नाल 40 सिंह वड्डे साहबजादे ओ चले गए चमकौर दी गढ़ी वल मातावां भाई मनी सिंह होणा नाल दिल्ली वल ते छोटे साहबजादे और माता गुजर कौर जी ओ भी जा रहे ने सत्संग जी तुरदियां तुरदियां इधर महाराज नूं पुछिया वेख्या निगाह मारी कोई भी नजर नहीं आउंदा। दया सिंह कहिंदा महाराज जी साहबजादे छोटे नजर नहीं आउंदे, हुक्म करो मैं पिछे वेख आवां नाल रला लिए लैके आवां लभ के आवां। महाराज कहन लगे ओ दया सिंह साहबजादियां दे दर्शन जिहड़े होने सी तैनूं हो गए, अज तों मुड़ के छोटे साहबजादियां दे दर्शन हुण नहीं होने, जिहड़े दर्शन होने सी हो गए हुण नहीं साहबजादियां ने मिलना सच्चे पातशाह हुण नहीं मिलदे। महाराज कहिंदे ना पता सी महाराज नूं आउण वाले समें दा पता सी। सात संगत जी धन गुरु गोबिंद सिंह महाराज जी फिर चमकौर की गढ़ी विच गए, इत्थे आपने सरवण कीता भी सी मजाल पिंड विच। सात संगत साहबजादे जदों महाराज जी चमकौर की गढ़ी विच गए 10 लाख फौज का घेरा पिया सी। पहली बार ये केवल पंजाब के इतिहास नहीं सारी दुनिया के इतिहास पढ़ लो, जे 10 लाख कट्ठा फौज ने घेरा पाया तो चमकौर की गढ़ी विच पाया। कठी 10 लाख फौज ते बंदे अगे किन्ने सी, 10 लाख मारन किन्ना नू आए सी, 40 नू, केवल 40 नू मारन वास्ते आए 10 लाख। महाराज ने जफरनामे विच आखिया सी औरंगजेब बादशाह नू, कहिंदे औरंगजेब ओ तेनू शर्म ना आई? कहिंदे महाराज जी क्यों तेनू शर्म ना आई, तू 40 नू मारन वास्ते 10 लाख दी फौज कलाई, 10 लाख भेजे, और तू 40 नू मारन वास्ते 80 भेज दिंदा, 80 नहीं भेजने सी 3 गुणा वध भेज दिंदा, 4 गुणा 10 गुणा वध भेज दिंदा, बंदे 40 ते मारन वास्ते भेजे 10 लाख, वो तेनू शर्म ना आई? तेनू ते चप्पणी च नग डोब के मर जाना चाहिए, ते मर भी गया। फिर औरंगजेब बादशाह जफरनामा पढ़ के मरिया सी, पहला नहीं सी मरदा, जफरनामा पढ़ लिया ते मंजी ते पै गया ते मरदे ने पता की आख्या सी, ओ कहिंदा मैं एडा पापी बंदा, मैं बड़े पाप कीते ने, जिथे मेरी कबर बनेगी उथे कहिंदा दरखत दी छां नहीं चाहीदी, दरखत दी छां ना होवे, मेरे पापी दी कबर उथे बनायो जिथे धुप होवे। कहिंदा मैं एडा पापी बंदा, ओ मेरी कबर नू दरखत दी छां नसीब नहीं होनी चाहिए। जफरनामा पढ़िया सी क्योंकि गुरु गोबिंद सिंह महाराज वर्गा त्यागी भी कोई नहीं ते महाराज वर्गा लखारी भी कोई, एडे तकड़े लखारी सी महाराज। ऐसा जफरनामा लिखिया मंजी ते पै गया, औरंगजेब बादशाह मुड़ के उठे ही नहीं, ते उथे फिर 10 लाख फौज ने चमकौर की गढ़ी विच आके घेरा पाया सी। केवल 40 सिंह सी ते 5-5 सिंह जांदे सी जथा बना के, ते हजारां दा लखां दा खात्मा एक एक सिंह करदा सी, 1.25 लाख से एक लड़ाऊं तवै गोबिंद सिंह। बचन महाराज ने उत्थे पूरा कीता सी, ते साहबजादा अजीत सिंह जी आए हाथ जोड़े गल विच पल्ला पाया चरना ते सीस नवाया, मुखों की फरमाया कहिंदे सच्चे पातशाह कृपा करो मैनू मैदाने जंग विच जाण दी आग्या दे दिओ, जंग विच जाके जूझ के शहीदी प्राप्त करन दी आग्या दिओ, मेरा भी दिल करदा जंग विच जावां जूझ के शहीदी प्राप्त कर जावां। महाराज कहन लगे अजीत सिंह बड़ी चंगी गल है, तू आप आया है, तेरे वल वेख के होर भी अनेकां सिंह तेरे वांगू उठिया करनगे, जदों भी कौम ते भीड़ बनिया करेगी अपनियां जानां वारिया करनगे, ते अज भी वारदे वारदे ने गुरमुख जिन्हां दे अंदर प्यार है, अज भी कौम तो अपनियां जानां वारदे ने, भावें लोक अतवादी कहिंदे उहनां नूं, पर साध संगत जी जिन्हां दे अंदर प्यार है वो अज भी अपनियां जानां वार रहे ने, अज भी कुर्बानियां दे रहे ने। साध संगत हुण उत्थे सतगुरां ने साहबजादा अजीत सिंह नूं शस्त्र बस्त्र सजाए, शस्त्र बस्त्र सजाउण तों बाद नाले महाराज शस्त्र बस्त्र सजा रहे ने, नाले सिंघां नूं की कहिंदे, सिंघो अज मैनूं वधाइयां दिओ। कहिंदे सच्चे पातशाह वधाई केड़ी गल दी, वधाई हुंदी है जे विआह होवे, वधाई हुंदी है जे घर विच पुत्तर होवे, वधाई हुंदी है जे कोई होर खुशी दी गल होवे, वधाई काहदी? सतगुर कहिण लगे वधाई दिओ, काहदी वधाई? महाराज कहिण लगे मेरा साहबजादा अजीत सिंह अज विआहुण चलिआ। महाराज कहिण लगे मेरे साहबजादे अजीत सिंह दा अज विआह है। महाराज विआह? कहिंदे हां भाई। महाराज विआहुण किहनूं चलिआ, किथे जाएगा, केड़ी बरात जाएगी, केड़ी घोड़ी जाएगी, दसो जरा। महाराज कहन लगे जाएगा अजीत सिंह विआह के लियाएगा, किहनूं लियाएगा? ओ मैनूं देओ वधाइयां जी, लाल मेरा मौत विआहुण चलिआ, देओ वधाइयां जी, लाल मेरा मौत विआहुण चलिआ, मैनूं देओ मेरा मौत पे।
आज मौत ब्याहन चलिया हो
महाराज कह लगे मेरा लाल अज मौत व्याहन चलिया हुण साध संगत जी अज दे समय विच कहिंदे ते हो असी फलाने थां ते जाने कोई कुरबानी ते दसो एक पुत्र वारिया किसे ने ओ एडी वड्डी कुरबानी साध संगत जी लखां करोड़ां रुपया जमा ते होएगा पैसा जमा होएगा पुत्रां दीआं तकड़े तकड़े घरां च शादियां ते होणगीआं पर कोई पुत्रां नूं वारदा नहीं वेख्या एक गुरु गोबिंद सिंह महाराज वो कहन लगे मेनू वधाई दियो मेरा पुत्र अज लाड़ी मौत नूं व्याहुण चलिया ते साध संगत साहबजादा अजीत सिंह नूं शस्त्र बस्त्र सजाए जंग वल तोरिया बाबा अजीत सिंह जी बाहर गए नाल महाराज ने पांच सिंह तोरे गुरु गोबिंद सिंह महाराज जी उच्ची गढ़ी ते खलो गए जाके जदों लगे ना जान गढ़ी ते लगे चढ़न पौड़ियां चढ़नियां सी भाई दया सिंह जी कहिंदे सच्चे पातशाह उत्ते चले हो महाराज कहन लगे हां महाराज कहिंदे उत्ते दया सिंह ना महाराज उपर जाके की करना है सतगुर कहन लगे मैं वेखांगा इन्हां अखां नाल मेरा अजीत सिंह किन्ने कु फट खा के शहीद हो अखां नाल वेख मैं वेखना चाहुंना मेरा पुत्र किन्ने कु फट खा के शहीद होएगा हुण आप जी सरवण कर रहे सी ना बाबा जी तो जदों होगी अखियां तो ओले होगी जदों राम मूर्ति प्यारी फिर राजे दशरथ ने उदों छाल महल तो मारी छाल मारी मैल तो राजे दशरथ ने क्यों क्योंकि कहिंदा मेरा पुत्र चढ़ा मेरा पुत्र 14 सालों वास्ते चलिया त्रेते युग का इतिहास पढ़ लो द्वापर का पढ़ लो धन गुरु गोबिंद सिंह महाराज का एक ऐसा इतिहास है साध संगत जी ऐसी सतगुरां की कुरबानी है परमानंद एक पंडित सी उन्हें भी आखिया वह कह लगा भावें कहिंदा मैं हिंदू हाँ हिंदू हाँ मैं भावें पर फिर भी कहिंदा एक गल मननी पवेगी भी गुरु गोबिंद सिंह महाराज का इतिहास सारी दुनिया तो वखरा है वह कहिंदा जिवें आकाश दे विच बहुत तारे हुंदे ने आकाश विच चंद्रमा भी हुंदा है पूर्णमाशी वाली रात नूं वेखो चंद्रमा का किन्ना चानण है तारे ते नहीं ना वधदे घटदे वाधा घटदा ते चंद्रमा है मस्या वाली रात नूं बिल्कुल हनेरा पूर्णमाशी वाली रात नूं बिल्कुल चानण बड़ा वधिया दिसदा क्योंकि उदों चंद्रमा पूरा हुंदा साध संगत जी परमानंद पंडित उह कहिंदा भई गल सुनो इतिहास भावें बड़े ने दुनिया विच बड़े हिंदू मुसलमान सिख ईसाई बहुत ने भाई धर्म बड़े ने पर कहिंदा गुरु गोबिंद सिंह महाराज का एक ऐसा इतिहास है उह जिवें कहिंदा पूर्णमाशी वाली रात नूं कढ दिओ आकाश विच तारे रह जाणगे चंद्रमा नूं उथों कढ दिओ मगर की रह जू कहिंदे कुछ भी नहीं तारे ते रहणगे पर चानण चानण ते नहीं रहना चानण ते चंद्रमा कर रहा है तारियां दा प्रकाश ते हुंदा पर बहुत घट थोड़ा हुंदा मस्या वाली रात नूं क्यों नहीं दिसदा क्योंकि उदन चंद्रमा नहीं हुंदा बहुत घट नेरा हुंदा हर पासे साध संगत जी वह कहिंदा भी गल सुनो भावें मैं हिंदू हाँ यह गल मननी पवेगी आकाश विच तारे बड़े ने वो चंद्रमा दे नाल ही सोभदे ने जे आकाश विचों चंद्रमा कढ दिओ मगर की रह जू कहिंदे कख भी नहीं कहिंदा इसे तरह दुनिया दे इतिहास विचों गुरु गोबिंद सिंह महाराज दा इतिहास कढ दिओ मगर की रह जू कख भी मगर ते कख भी नहीं रहना इतिहास है गुरु गोबिंद सिंह महाराज दा ਉਹ ਕਹਿਤਾ ਆਪਣੇ ਹੱਥੀਂ ਤੋਰਿਆ। ਸਾਹਿਬਜ਼ਾਦਾ ਅਜੀਤ ਸਿੰਘ ਨੂੰ ਕੋਠੇ ਤੇ ਚੜ ਗਏ। ਇੱਧਰ ਇੱਕ ਪਾਸੇ ਉਹ ਸੀ ਰਾਜਾ ਦਸ਼ਰਥ ਤ੍ਰੇਤੇ ਯੁੱਗ ਦੇ ਅਵਤਾਰ ਰਾਮ ਚੰਦਰ ਜੀ ਦਾ ਪਿਤਾ। ਉਹ ਆਪਣੇ ਪੁੱਤਰ ਨੂੰ ਵੇਖਦਾ, ਮੇਰਾ ਪੁੱਤਰ ਚੱਲਿਆ 14 ਸਾਲਾਂ ਵਾਸਤੇ ਹੀ ਚੱਲਿਆ ਸੀ, ਸਦਾ ਵਾਸਤੇ ਤੇ ਨਹੀਂ ਸੀ ਚੱਲਿਆ। ਮਹਿਲ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਚੜ੍ਹੇ ਸੀ ਤੇ ਮਹਿਲ ਉੱਤੇ ਰਾਜਾ ਦਸ਼ਰਥ ਵੀ ਚੜ੍ਹਿਆ ਸੀ। ਇਤਿਹਾਸ ਨੂੰ ਮਿਲਾ ਕੇ ਵੇਖੋ, ਮਹਿਲ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਚਮਕੌਰ ਦੀ ਗੜੀ ਤੇ ਚੜ੍ਹੇ ਸੀ ਤੇ ਮਹਿਲ ਉੱਤੇ ਚੜ੍ਹਿਆ ਸੀ ਰਾਜਾ ਦਸ਼ਰਥ ਵੀ। ਵਿਛੋੜਾ ਉਧਰ ਵੀ ਪੁੱਤਰ ਦਾ ਪੈ ਰਿਹਾ ਤੇ ਵਿਛੋੜਾ ਉਧਰ ਵੀ ਪੁੱਤਰ ਦਾ ਪੈ ਰਿਹਾ। ਇੱਕ ਵਿਛੋੜਾ 14 ਸਾਲਾਂ ਵਾਸਤੇ, ਇੱਕ ਵਿਛੋੜਾ ਸਦਾ ਵਾਸਤੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਦਾ ਵਿਛੋੜਾ ਤੇ ਸਦਾ ਵਾਸਤੇ ਪੈ ਰਿਹਾ। ਤੇ ਸਾਧ ਸੰਗਤ ਜੀ, ਰਾਜੇ ਦਸ਼ਰਥ ਦੇ ਪੁੱਤਰ ਦਾ ਵਿਛੋੜਾ ਪੈ ਰਿਹਾ ਕੇਵਲ 14 ਸਾਲਾਂ ਵਾਸਤੇ। ਹੁਣ ਸਾਧ ਸੰਗਤ ਫਰਕ ਵੇਖਣਾ ਕਿੰਨਾ। ਜਦੋਂ ਰਾਜੇ ਦਸ਼ਰਥ ਦਾ ਪੁੱਤਰ ਰਾਮ, ਅਵਤਾਰ ਭਗਵਾਨ ਰਾਮ ਜੀ, ਜਦੋਂ 14 ਸਾਲਾਂ ਦਾ ਬਨਵਾਸ ਕੱਟਣ ਵਾਸਤੇ ਜਾ ਰਹੇ ਨੇ, ਰਾਜਾ ਦਸ਼ਰਥ ਕੋਠੇ ਤੇ ਚੜ੍ਹਿਆ ਸੀ, ਜਦੋਂ ਵੇਖਿਆ ਉਹ ਪੁੱਤਰ ਅੱਖਾਂ ਤੋਂ ਓਹਲੇ ਹੋ ਗਿਆ। ਨਾਲੇ ਪਤਾ ਸੀ ਮੇਰੇ ਪੁੱਤਰ ਨੇ 14 ਸਾਲਾਂ ਬਾਅਦ ਮੁੜ ਕੇ ਆ ਜਾਣਾ। ਗੁਰੂ ਗੋਬਿੰਦ ਸਿੰਘ ਮਾਨ ਨੂੰ ਪਤਾ ਸੀ ਮੇਰਾ ਪੁੱਤਰ ਅੱਜ ਚੱਲਿਆ, ਪਰ ਇਹਨੇ ਮੁੜ ਕੇ ਦੁਨੀਆਂ ਵਿੱਚ ਪਤਾ ਸੀ ਨਾ, ਉਹਨੂੰ ਪਤਾ ਸੀ ਵੀ ਮੇਰਾ ਪੁੱਤਰ 14 ਸਾਲਾਂ ਬਾਅਦ ਮੁੜ ਕੇ ਆਜੂ। ਜਦੋਂ ਪੁੱਤਰ ਅੱਖਾਂ ਤੋਂ ਓਹਲੇ ਹੋ ਗਿਆ, ਰਾਜੇ ਦਸ਼ਰਥ ਨੇ ਮਹਿਲ ਤੋਂ ਛਾਲ ਮਾਰੀ, ਨਾਲ ਦੀ ਨਾਲ ਜਾਨ ਦੇ ਦਿੱਤੀ, ਮਰ ਗਿਆ ਰਾਜਾ ਦਸ਼ਰਥ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੁੱਤਰ ਜਦੋਂ ਸ਼ਹੀਦ ਹੋਇਆ ਨਾ, ਨੇਜਾ ਵੱਜੇ, ਕਿਧਰੋਂ ਤੀਰ ਵੱਜੇ, ਤੇ ਸਾਧ ਸੰਗਤ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਸ਼ਹੀਦ ਹੋਏ, ਉਹ ਇੱਕ ਪਾਸੇ ਤੇ ਰਾਜਾ ਛਾਲ ਮਾਰ ਕੇ ਮਰਦਾ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਸਮੇਂ ਜਕਾਰੇ ਗਜਾਦੇ, ਕਿੱਥੋਂ ਮਿਲੇਗਾ ਗੁਰੂ।
ਉਹ ਸੋਹਣੇ ਲਾਲ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਬੋਲੇ ਸੀ ਜਕਾਰੇ ਗੁਰਾਂ ਨੇ, ਸੋਹਣੇ ਲਾਲ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਬੋਲੇ ਸੀ ਜਕਾਰੇ ਗੁਰਾਂ ਨੇ, ਸਾਰੇ ਬੋਲੋ, ਸੋਹਣੇ ਲਾਲ ਨੂੰ ਸ਼ਹੀਦ ਹੁੰਦਿਆਂ ਵੇਖ ਕੇ
ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਸ਼ਹੀਦ ਹੁੰਦਿਆਂ ਵੇਖਿਆ ਉਦੋਂ ਜਕਾਰਾ ਗਜਾਇਆ ਮਹਾਰਾਜ। ਤੇ ਸਾਧ ਸੰਗਤ ਇੱਥੇ ਹੀ ਬਸ ਨਹੀਂ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਥੱਲੇ ਉਤਰੇ ਆਉਂਦਿਆਂ ਨੂੰ ਕੀ ਵੇਖਿਆ, ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੂਜੇ ਸਪੁੱਤਰ ਮਹਾਰਾਜ ਦੇ, ਸਾਹਿਬਜ਼ਾਦਾ ਜੁਝਾਰ ਸਿੰਘ ਜੀ ਖਲੋਤੇ ਨੇ, ਹੱਥ ਜੋੜੇ ਨੇ, ਗਲ ਵਿੱਚ ਪੱਲਾ ਪਾਇਆ, ਕੀ ਆਖਿਆ, ਸੱਚੇ ਪਾਤਸ਼ਾਹ ਅੱਜ ਤੁਸੀਂ ਕਾਣੀ ਵੰਡ ਕੀਤੀ। ਮਹਾਰਾਜ ਕਹਿੰਦੇ ਕਿਉਂ, ਉਸ ਸਮੇਂ ਆਖਿਆ ਸੱਚੇ ਪਾਤਸ਼ਾਹ ਮਾੜੀ ਗੱਲ ਕੀਤੀ ਹੈ। ਮਹਾਰਾਜ ਕਹਿੰਦੇ ਕੀ ਹੋ ਗਿਆ, ਜਦੋਂ ਸੱਚੇ ਪਾਤਸ਼ਾਹ ਕੋਈ ਵੀ ਕੱਪੜਾ ਲਿਆ ਕੇ ਦਿੰਦੇ ਸੋ, ਉਹ ਵੀ ਅਜੀਤ ਸਿੰਘ ਨੂੰ ਵੀ ਨਾਲ ਤੇ ਨਾਲ ਹੀ ਮੈਨੂੰ ਇਕੱਠਿਆਂ ਨੂੰ। ਮਹਾਰਾਜ ਜੀ ਤੁਸੀਂ ਸ਼ਸਤਰ ਵਿਦਿਆ ਸਿਖਾਈ ਤਾਂ ਵੀ ਇਕੱਠਿਆਂ ਨੂੰ, ਜੇ ਸ਼ਸਤਰ ਵਿਦਿਆ ਸਿਖਾਈ ਤਾਂ ਵੀ ਇਕੱਠਿਆਂ ਨੂੰ, ਜੇ ਘੋੜ ਸਵਾਰੀ ਸਿਖਾਈ ਤੇ ਤਾਂ ਵੀ ਇਕੱਠਿਆਂ ਨੂੰ। ਤੁਸੀਂ ਮਹਾਰਾਜ ਹਰ ਕੰਮ ਇਕੱਠਿਆਂ ਨੂੰ ਸਿਖਾਇਆ, ਪੜ੍ਹਾਇਆ ਲਿਖਾਇਆ ਤਾਂ ਵੀ ਇਕੱਠਿਆਂ ਨੂੰ, ਪਰ ਅੱਜ ਜਦੋਂ ਸ਼ਹੀਦ ਹੋਣ ਦੀ ਵਾਰੀ ਆਈ ਹੈ ਤੇ ਮਹਾਰਾਜ ਜੀ ਮੈਨੂੰ ਤੁਸੀਂ ਨਾਲ ਭੇਜਿਆ ਹੀ ਨਹੀਂ, ਮੈਨੂੰ ਇਕੱਲੇ ਨੂੰ ਛੱਡ ਦਿੱਤਾ, ਕਾਣੀ ਵੰਡ ਕਰ ਦੇ। ਹੁਣ ਵੇਖੋ ਤੇ ਸਹੀ, ਕੌਣ ਕਹਿੰਦਾ ਮੈਂ ਜਾਵਾਂ ਤੇ ਜੰਗ ਵਿੱਚ ਜਾ ਕੇ ਸ਼ਹੀਦੀ ਪਾਵਾਂ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਹੀ ਸੀ। ਸਾਧ ਸੰਗਤ ਹੱਥ ਜੋੜੇ, ਮਹਾਰਾਜ ਜੀ ਮੈਨੂੰ ਨਹੀਂ ਭੇਜਿਆ, ਕਾਣੀ ਵੰਡ ਕਰ ਦਿੱਤੀ, ਕਿਰਪਾ ਕਰੋ ਮੇਰੇ ਤੇ ਵੀ ਕਿਰਪਾ ਕਰ ਦਿਓ। ਵੇਖੋ ਫਿਰ ਮੰਗ ਮੰਗੀ ਸੀ,
ਦੇਵੋ ਆਗਿਆ ਪਿਤਾ ਜੀ ਮੈਂ ਵੀ ਜਾਵਾਂ, ਵੱਡਾ ਵੀਰ ਗਿਆ ਜੰਗ, ਦੇਵੋ ਆਗਿਆ ਪਿਤਾ ਜੀ ਮੈਂ ਵੀ ਜਾਵਾਂ, ਵੱਡਾ ਵੀਰ ਗਿਆ ਜੰਗ।
ਗੱਜ ਕੇ ਬੋਲੋ ਭੈਣਾ, ਕਿਰਪਾ ਕਰੋ ਮੈਨੂੰ ਵੀ ਜੰਗ ਵਿੱਚ ਜਾਣ ਦੀ ਆਗਿਆ ਦੇ ਦਿਓ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੂੰ ਸ਼ਸਤਰ ਬਸਤਰ ਸਜਾ ਕੇ ਜੰਗ ਵੱਲ ਤੋਰਿਆ। ਜਦੋਂ ਮੈਦਾਨੇ ਜੰਗ ਵਿੱਚ ਗਏ ਤੇ ਮਹਾਰਾਜ ਫੇਰ ਗੜੀ ਦੇ ਉੱਤੇ ਖਲੋਤੇ ਨੇ। ਜਦੋਂ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਸ਼ਹੀਦੀ ਪਾਈ ਉਦੋਂ ਵੀ ਸਤਿਗੁਰ ਜਕਾਰੇ ਬੁਲਾ ਰਹੇ ਨੇ ਤੇ ਸਾਧ ਸੰਗਤ ਦੋਵੇਂ ਸਾਹਿਬਜ਼ਾਦੇ ਸ਼ਹੀਦ ਹੋ ਗਏ। ਤੇ ਬਾਅਦ ਚ ਮਹਾਰਾਜ ਨੇ ਆਖਿਆ ਸੀ, ਜਬ ਆਪ ਕੀ ਔਹਦ ਨਿਧਾਨ ਬਣੈ ਅਤ ਹੀ ਰਣ ਮੈਂ ਤਬ ਜੂਝ ਮਰ। ਕਹਿੰਦੇ ਮੇਰਾ ਵੀ ਅੰਤ ਦਾ ਸਮਾਂ ਆਵੇ ਤੇ ਮੇਰਾ ਵੀ ਦਿਲ ਕਰਦਾ ਕੱਲ ਨੂੰ ਮੈਂ ਵੀ ਜੰਗ ਵਿੱਚ ਜਾਵਾਂਗਾ, ਜਾ ਕੇ ਜੂਝ ਕੇ ਸ਼ਹੀਦੀ ਪ੍ਰਾਪਤ ਕਰਾਂਗਾ। ਜਦੋਂ ਮਹਾਰਾਜ ਨੇ ਇੰਨੀ ਗੱਲ ਆਖੀ ਤੇ ਸਾਧ ਸੰਗਤ ਉਸ ਸਮੇਂ ਖਾਲਸੇ ਨੇ ਸੋਚਿਆ, ਜੇ ਮਹਾਰਾਜ ਚਲੇ ਗਏ ਤੇ ਸਾਡਾ ਕੌਣ ਰਹਿ ਗਿਆ। ਮਗਰ ਹੱਥ ਜੋੜ ਕੇ ਗਲ ਚ ਪੱਲਾ ਪਾ ਕੇ ਆਖਿਆ, ਸੱਚੇ ਪਾਤਸ਼ਾਹ ਤੁਸੀਂ ਤੇ ਆਖਿਆ ਸੀ ਅਸੀਂ ਖਾਲਸੇ ਦਾ ਪੰਜਾਂ ਦਾ ਹੁਕਮ ਮੰਨਾਂਗੇ, ਪਰ ਅਸੀਂ ਤੁਹਾਨੂੰ ਹੁਕਮ ਨਹੀਂ, ਅਸੀਂ ਬੇਨਤੀ ਕਰਨੇ ਆ, ਆਪ ਇਹ ਜੋ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ, ਤੁਸੀਂ ਜੇ ਬਾਹਰ ਚਲੇ ਗਏ ਤੁਸੀਂ ਤੇ ਮਿੱਟੀ ਦੇ ਡਲਿਆਂ ਨੂੰ ਵੀ ਸਿੰਘ ਬਣਾ ਸਕਦੇ ਹੋ, ਬਖਸ਼ਿਸ਼ ਕਿਰਪਾ ਕਰ ਦਿਓਗੇ, ਸਾਨੂੰ ਤੁਹਾਡੇ ਵਰਗਾ ਗੁਰੂ ਕਿੱਥੋਂ ਲੱਭੇਗਾ, ਕਿਰਪਾ ਕਰੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫਿਰ ਉਸ ਸਮੇਂ ਸੰਗਤਾਂ ਦੀ ਬੇਨਤੀ ਮੰਨ ਕੇ ਜਾਣਾ ਪਿਆ। ਫਿਰ ਮਹਾਰਾਜ ਨੇ ਚਮਕੌਰ ਦੀ ਗੜੀ ਛੱਡੀ ਸੀ, ਨੰਗੇ ਪੈਰੀ, ਚਰਨਾਂ 'ਚ ਜੋੜਾ ਨਹੀਂ, ਨੀਲਾ ਘੋੜਾ ਨਹੀਂ, ਹੱਥ ਵਿੱਚ ਬਾਜ ਨਹੀਂ ਤੇ ਸਿਰ ਤੇ ਤਾਜ ਨਹੀਂ, ਜਾ ਰਹੇ ਸੀ ਨਾ ਮਹਾਰਾਜ। ਦਇਆ ਸਿੰਘ ਜਦੋਂ ਮਹਾਰਾਜ ਜੀ ਗਏ, ਤਾੜੀ ਮਾਰੀ, ਤਾੜੀ ਸਾਹਿਬ ਗੁਰਦੁਆਰਾ ਅੱਜ ਵੀ ਉੱਥੇ ਬਣਿਆ, ਤਾੜੀ ਮਾਰ ਕੇ ਮਹਾਰਾਜ ਗਏ, ਕਹਿੰਦੇ ਲੁੱਕ ਕੇ ਨਹੀਂ ਜਾਣਾ, ਲਲਕਾਰ ਕੇ ਜਾਣਾ। ਜਦੋਂ ਮਹਾਰਾਜ ਤੁਰਨ ਲੱਗੇ ਸੀ ਤੇ ਉਸ ਸਮੇਂ ਆਖਿਆ ਸੀ ਨਾ ਦਇਆ ਸਿੰਘ ਨੇ, ਸੱਚੇ ਪਾਤਸ਼ਾਹ ਸਾਹਮਣੇ ਅਜੀਤ ਸਿੰਘ ਦਾ ਸਰੀਰ ਪਿਆ, ਜੁਝਾਰ ਸਿੰਘ ਦਾ ਸਰੀਰ ਪਿਆ, ਮੈਨੂੰ ਹੁਕਮ ਕਰੋ ਤੇ ਮੈਂ ਉੱਤੇ ਕੱਪੜਾ ਪਾਵਾਂ, ਥੋੜਾ ਜਿਹਾ ਕੱਪੜਾ ਮੇਰੇ ਕੋਲ ਹੈ। ਮਹਾਰਾਜ ਕਹਿਣ ਲੱਗੇ, ਦਇਆ ਸਿੰਘ ਉਹ ਤੈਨੂੰ ਮੇਰੇ ਪੁੱਤਰ ਨਜ਼ਰ ਆ ਗਏ, ਜਿਹੜੇ ਬਾਕੀ 40 ਪਏ ਨੇ ਉਹ ਕਿਹਦੇ ਪੁੱਤਰ ਨੇ, ਉਹ ਮੇਰੇ ਪੁੱਤਰਾਂ ਤੋਂ ਵੀ ਪਿਆਰੇ ਨੇ, ਜੇ ਕੱਪੜਾ ਪਾਉਣਾ ਸਾਰਿਆਂ ਤੇ ਪਾ, ਨਹੀਂ ਤੇ ਕਿਸੇ ਤੇ ਵੀ ਪਾਉਣ ਦੀ ਲੋੜ, ਮਿਲ ਜਾਵੇਗਾ ਇਹੋ ਜਿਹਾ ਗੁਰੂ। ਸਾਧ ਸੰਗਤ ਜੀ ਐਡਾ ਵੱਡਾ ਪਿਆਰ ਮਿਲਦਾ ਕਿਦੋਂ, ਐਡਾ ਵੱਡਾ ਸਤਿਕਾਰ ਸਤਿਗੁਰਾਂ ਨੇ ਸਾਨੂੰ ਦਿੱਤਾ, ਅਸੀਂ ਕਹਿੰਦੇ ਹਾਂ ਅਸੀਂ ਤੇ ਜੀ ਫਲਾਣੇ ਥਾਂ ਤੇ ਜਾਂਦੇ ਹਾਂ, ਭਾਵੇਂ ਉੱਥੇ ਤੇਰੀ ਕੋਈ ਜਾਤ ਵੀ ਨਾ ਪੁੱਛਦਾ ਹੋਵੇ, ਭਾਵੇਂ ਉੱਥੇ ਤੇਰਾ ਨਾਂ ਪਤਾ ਤੇਰੇ ਗੁਰੂ ਨੂੰ, ਤੂੰ ਕਹਿੰਦਾ ਮੇਰਾ ਫਲਾਣਾ ਗੁਰੂ ਤੇ ਤੇਰੇ ਗੁਰੂ ਨੂੰ ਤੇਰਾ ਨਾਂ ਪਤਾ, ਤੂੰ ਕੌਣ ਹੈ ਕੌਣ ਨਹੀਂ ਹੈ, ਕਿਹੜੇ ਪਿੰਡ ਤੋਂ ਹੈ, ਬਹਿ ਗਿਆ ਇਕੱਠ ਵਿੱਚ ਬਹਿ ਕੇ ਮੁੜ ਕੇ ਆ ਗਿਆ, ਪਰ ਤੇਰੇ ਗੁਰੂ ਨੇ ਤੇਰੀ ਬਾਤ ਪੁੱਛੀ ਕਿਸੇ ਨੇ ਨਾ ਪੁੱਛਣੀ ਹੈ। ਪਰ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਆਖਿਆ, ਚਮਕੌਰ ਦੀ ਗੜੀ ਤੇ ਕਹਿੰਦਾ ਦਇਆ ਸਿੰਘ ਮਹਾਰਾਜ ਜੀ ਪਾ ਕੇ ਆਵਾਂ ਕੱਪੜਾ, ਮਹਾਰਾਜ ਕਹਿੰਦੇ ਦਇਆ ਸਿੰਘ ਜੇ ਕੱਪੜਾ ਪਾਉਣਾ ਸਾਰਿਆਂ ਤੇ ਪਾ, ਨਹੀਂ ਤੇ ਕਿਸੇ ਉੱਤੇ ਕੱਪੜਾ ਪਾਉਣ ਦੀ ਲੋੜ ਨਹੀਂ। ਕਹਿੰਦੇ ਨਾ। ਇੰਨੀ ਕਹਿ ਕੇ ਮਹਾਰਾਜ ਤੁਰ ਪਏ। ਦਇਆ ਸਿੰਘ ਦੀਆਂ ਅੱਖਾਂ ਚੋਂ ਪਾਣੀ। ਜਦੋਂ ਮਹਾਰਾਜ ਨੂੰ ਜਾਂਦਿਆਂ ਨੂੰ ਵੇਖਦਾ, ਮਹਾਰਾਜ ਨੇ ਆਪਣਾ ਜੋੜਾ ਲਾ ਦਿੱਤਾ ਸੀ ਉੱਥੇ। ਕਿਉਂ ਲਾਇਆ? ਮਹਾਰਾਜ ਨੂੰ ਪਤਾ ਸੀ ਮੈਦਾਨੇ ਜੰਗ ਵਿੱਚ ਜਿੱਥੇ ਦੁਸ਼ਮਣਾਂ ਦੇ ਸਰੀਰ ਪਏ ਨੇ, ਮੇਰੇ ਵੀ ਸਿੰਘ ਪਏ ਨੇ, ਸਿੰਘਾਂ ਦੇ ਸਰੀਰ ਪਏ ਨੇ, ਕਿਸੇ ਸਿੰਘ ਦੇ ਕੇਸ ਖੁੱਲੇ ਹੋਏ ਹੋਣਗੇ, ਉੱਤੇ ਮੇਰਾ ਪੈਰ ਨਾ ਟਿਕ ਜਾਵੇ। ਕੇਸਾਂ ਦਾ ਸਤਿਕਾਰ ਕਰਨ ਵਾਸਤੇ ਜੋੜਾ ਆਪ ਹੀ ਲਾ ਦਿੱਤਾ ਸੀ, ਕੇਸਾਂ ਦੀ ਬੇਅਦਬੀ ਨਾ ਹੋਵੇ। ਮਹਾਰਾਜ ਤੁਰੇ ਨਾ, ਜਦੋਂ ਅੱਖਾਂ ਚੋਂ ਪਾਣੀ, ਦਇਆ ਸਿੰਘ ਦੇ ਨਾਲ ਦੇ ਸਿੰਘਾਂ ਨੂੰ ਕਹਿੰਦਾ, ਉਹ ਸਿੰਘੋ ਵੇਖੋ ਆਪਣੇ ਮਹਾਰਾਜ ਚੱਲੇ ਨੇ। ਜਦੋਂ ਮਹਾਰਾਜ ਬਾਹਰ ਨਿਕਲਦੇ ਸੀ ਆਪਾਂ 100-100 ਘੋੜ ਸਵਾਰ ਨਾਲ ਤੁਰਦਾ ਸੀ, ਅੱਜ ਮਹਾਰਾਜ ਇਕੱਲੇ ਜਾ ਰਹੇ, ਆਪਣੇ ਮਹਾਰਾਜ ਜਾ ਰਹੇ। ਪਿਆਰ ਸੀ
ਉਹ ਚੱਲਿਆ ਵਾਂਗ ਫਕੀਰਾ ਮਾਲਕ ਦੁਨੀਆ ਦਾ, 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 ਚੱਲਿਆ
ਜੀ। ਕਿੱਡਾ ਵੱਡਾ ਦੁੱਖ ਹੋਏਗਾ, ਕਿੱਡਾ ਵੱਡਾ ਪਿਆਰ ਸਤਿਕਾਰ ਉਹਨਾਂ ਦੇ ਮਨ ਵਿੱਚ। ਸਤਸੰਗ ਜੀ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਨ੍ਹਾਂ ਨੂੰ ਮਖਮਲ ਦੇ ਗਦੇਲਿਆਂ ਤੇ ਪਿਆ ਵੇਖਿਆ ਹੋਵੇ, ਫਿਰ ਕੀ ਹਾਲ ਹੋਇਆ ਹੋਏਗਾ ਦਇਆ ਸਿੰਘ ਦਾ? ਮਹਾਰਾਜ ਚਲੇ ਗਏ, ਫਿਰ ਮਹਾਰਾਜ ਉੱਥੋਂ ਚੱਲਦੇ ਚੱਲਦੇ ਮਾਛੀਵੜ ਦੇ ਜੰਗਲਾਂ ਵਿੱਚ ਪਹੁੰਚੇ। ਸਤਸੰਗ ਜੀ, ਟਿੰਡ ਦਾ ਲਾਇਆ ਸਰਾਣਾ, ਕੰਡਿਆਂ ਦੀ ਵਿਛਾਈ ਸੇਜ, ਤੇ ਮਹਾਰਾਜ 72 ਘੰਟਿਆਂ ਦਾ ਕੋਈ ਸ਼ਕਿਆ ਨਹੀਂ ਸੀ, 72 ਘੰਟੇ ਹੋ ਗਏ ਸੀ, ਆਰਾਮ ਨਹੀਂ ਸੀ ਕੀਤਾ। ਕੰਡਿਆਂ ਦੀ ਸੇਜ ਵਿਛਾਈ, ਗੁਰੂ ਗੋਬਿੰਦ ਸਿੰਘ ਮਹਾਰਾਜ ਪਏ ਨੇ, ਕਬੀਰ ਮੇਰਾ ਮੁਝ ਮੈਂ ਕਿਸ ਨਹੀਂ, ਜੋ ਕਿਸ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੈ। ਘਰ ਬਾਹਰ ਲੁਟਾ ਕੇ ਆਪਣੇ ਵੱਡੇ ਸਾਹਿਬਜ਼ਾਦੇ ਸ਼ਹੀਦ ਕਰਵਾ ਕੇ ਤੇ ਬੜੇ ਆਨੰਦ ਵਿੱਚ ਪਏ ਨੇ। ਦਇਆ ਸਿੰਘ ਹੋਣੀ ਜਦੋਂ ਆਏ ਨਾ, ਜਿਵੇਂ ਜਿਵੇਂ ਮਹਾਰਾਜ ਨੇ ਦੱਸਿਆ ਸੀ ਵੀ ਐਵੇਂ ਆ ਜਿਓ, ਉਵੇਂ ਸਤਸੰਗ ਜੀ ਤਾਰਿਆਂ ਦੀ ਛਾਂ ਹੇਠ, ਤਾਰਿਆਂ ਦੀ ਸੇਧ ਲੈ ਕੇ ਜਦੋਂ ਮਹਾਰਾਜ ਦੇ ਚਰਨਾਂ ਵਿੱਚ ਪਹੁੰਚੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਰਾਮ ਕਰਦਿਆਂ ਨੂੰ ਵੇਖਿਆ, ਦਇਆ ਸਿੰਘ ਧਾਹਾਂ ਲੱਗ ਪਿਆ ਮਾਰਨ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਦਇਆ ਸਿੰਘ ਤੂੰ ਰੋ ਕਿਉਂ ਰਿਹਾ? ਸੱਚੇ ਪਾਤਸ਼ਾਹ ਰੋਵਾਂ ਨਾ ਤੇ ਕੀ ਕਰਾਂ? ਸੱਚੇ ਪਾਤਸ਼ਾਹ ਮੈਂ ਤੁਹਾਨੂੰ ਮਖਮਲ ਦੇ ਗਦੇਲਿਆਂ ਤੇ ਪਿਆ ਵੇਖਿਆ। ਸੱਚੇ ਪਾਤਸ਼ਾਹ ਅੱਜ ਕੀ ਗੱਲ ਹੋ ਗਈ? ਕੰਡਿਆਂ ਦੀ ਸੇਜ ਵਿਛਾਈ ਪਏ ਹੋ, ਪਿੰਡ ਦਾ ਸਰਾਣਾ ਲਾਈ ਪਏ ਹੋ, ਮਹਾਰਾਜ ਜੀ ਨੀਂਦਰ ਕਿਵੇਂ ਆ ਗਈ ਤੁਹਾਨੂੰ?
ਉਹ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ ਐ? ਮਹਿਲਾਂ ਵਿੱਚ ਰਹਿਣ ਵਾਲਿਆ ਕੰਡਿਆਂ ਤੇ ਨੀਂਦ ਕਿਵੇਂ ਆਈ ਐ? ਮਹਿਲਾਂ ਵਿੱਚ ਰਹਿਣ ਵਾਲਿਆ ਉਹ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ ਐ? ਮਹਿਲਾਂ ਵਿੱਚ ਰਹਿਣ ਵਾਲਿਆ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ ਐ?
Yeah. गोविंद सिंह महाराज की सोभा हर कृष्णा ते आनी चाहिए है। सारे पढ़ो सतगुरां की कुरबानी नूं कदे याद नहीं कीता ना जी। असीं इत्थे फलाने थां ते जाने असीं कहनूं अमृत छकना है, असीं ते छकना ही नहीं अमृत, असीं ते गुरु दे लड़ लगना ही नहीं। साध संगत गुरु गोबिंद सिंह महाराज मखमल दे दैले छड के ओह कंडियां दी सेज विछाई पए ने कादे वास्ते, साडे पुत्तर कादे वास्ते वारे मारन ने साडे वास्ते वारे। ते इधर वड्डे साहबजादियां दी शहीदी होई ते गुरु गोबिंद सिंह महाराज दे छोटे साहबजादे जदों महाराज जी ने सरसा पार कीता सी ना ते छोटे साहबजादे माता गुजर कौर जी दे नाल आए सी, दोवां ने उंगलियां फड़ियां सी अपनी माता दियां। माता जी ने छोटे साहबजादियां नूं नहीं छड्डिया क्योंकि परण कीता सी। माता जीतां जी जदों शरीर छड्ड गए माता जीतो जी दी, माता जीतां जी ने गुजर कौर माता जी की झोली च पाता सी बाबा फतेह सिंह होणा नूं।